तनुवाखे गुरु तनुवाखे गुरु साहिब जियो अब मैं कौन उपाऊ करूं जेहि विद मन को संसा चूकै पावनिद पार परों जन्म पाए कछ फलो न कीनो ताते अधिक डरों जन्म पाए कछ फलो न कीनो ताते अधिक डरों मन बच क्रम हर गुण नहीं गाए यह जी सोच तरों गुरमत सुन कछ ज्ञान न उपजियो पस ज्यों उदर भरों कहो नानक प्रभ बिरद पछानो तब हौं पतित तरों डंडौत बंधन अनेक बार सर्व कला समरथ दंडौत बंधन अनेक बार सर्व कला समरथ डोलन तेरा खो प्रभु नानक दे कर हथ परम सम्मान योग सतगुरु गुरु तेग बहादुर महाराज जी दी शहादत दी सिमृति अंदर अकाल पुरख वाहिगुरु जी दी बख्शिश गुरु तेग बहादुर सतगुरु जी दी आसीस आप संगत जे भरपूर सहयोग दे नाल सतगुरु दे दर घर दे कीर्तनिए सन्मान योग भाई सुरिंदर सिंह जी हर साल गुरु तेग बहादुर जी दा शहादत दिवस गुरु तेग बहादुर जी नाल गल्लां करके मनांदे शब्द फिर ध्यान नाल सुनियो दुनिया दे अनेकां धर्म ग्रंथ ने सारे परम शक्ति दी गल करदे ने पर गुरु ग्रंथ साहिब दा शब्द उस परम पिता परमात्मा नाल गल्लां करदा गुरु तेग बहादुर जी नाल गल करनी बचन करने ओ है गुरु तेग बहादुर जी दी बाणी पढ़नी ਬਾਣੀ ਗਾਇਨ ਕਰਨੀ। ਹਰ ਸਾਲ ਦਾਸ ਕਈ ਸਾਲਾਂ ਤੋਂ ਆਪ ਜੀ ਦੇ ਦਰਸ਼ਨ ਕਰ ਰਿਹਾ। ਕਦੀ ਇਹ ਇਕੱਠ ਬਿਲਕੁਲ ਸੀਮਤ ਸੀ, ਅੱਜ ਮਾਲਕ ਦੀ ਇੰਨੀ ਬਖਸ਼ਿਸ਼ ਹੋਈ ਇਹ ਜੋੜ ਮੇਲਾ ਬਣ ਗਿਆ। ਇਹ ਮੇਲਾ ਨਹੀਂ ਬਣਿਆ, ਮੇਲੇ ਵਿੱਚ ਲੋਕ ਆਉਂਦੇ ਨੇ, ਚਲੋ ਲੰਗਰ ਛਕਿਆ, ਦੇਖਿਆ ਕੌਣ ਆਇਆ ਕੌਣ ਗਿਆ, ਤੇ ਜਿਹੜਾ ਮੇਲਾ ਜੋੜ ਬਣ ਜਾਏ, ਜੋੜ ਦਾ ਅਰਥ ਹੈ ਮਿਲਾਪ ਦਾ ਸਾਧਨ ਬਣ ਜਾਏ, ਸੱਚ ਇਹ ਵੇ ਉਹ ਮੇਲ ਵੀ ਪ੍ਰਵਾਨ ਹੋ ਜਾਂਦਾ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਬਚਨ ਕੀਤਾ ਕਿ ਸੇ ਸੰਯੋਗ ਕਰੋ ਮੇਰੇ ਪਿਆਰੇ, ਮਿਲਦੇ ਤਾਂ ਆਪਾਂ ਸਾਰੇ ਹਾਂ, ਸੰਯੋਗ ਦਾ ਅਰਥ ਹੈ ਮਿਲਾਪ, ਮਿਲਦੇ ਸਾਰੇ ਹਾਂ, ਪਰ ਇਹੋ ਜਿਹਾ ਮਿਲਾਪ ਕਰੋ ਜਿਸ ਮਿਲਾਪ ਵਿੱਚੋਂ ਪਰਮਾਤਮਾ ਦੀ ਯਾਦ ਆਏ। ਇਹ ਮਿਲਾਪ ਗੁਰੂ ਤੇਗ ਬਹਾਦਰ ਜੀ ਦੀ ਯਾਦ ਹੈ। ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਖਰ ਨਾਮ ਉਚਾਰੇ। ਸਾਧ ਸੰਗਤ, ਆਪ ਜੀ ਨੇ ਸੱਚੀ ਸਰਕਾਰ ਦਾ ਤਾਰ, ਸਾਰੀਆਂ ਥਾਵਾਂ ਦੇ ਮਦਦਗਾਰ, ਡਿੱਗਿਆਂ ਦੀ ਬਾਂਹ ਪਕੜਨ ਵਾਲੇ, ਬਾਂਹ ਪਕੜ ਕੇ ਉਹਨਾਂ ਨੂੰ ਖੜੇ ਕਰਨ ਵਾਲੇ ਤੇ ਆਪਣਾ ਸੀਸ ਦੇਣ ਵਾਲੇ ਗੁਰੂ ਤੇਗ ਬਹਾਦਰ ਜੀ ਦੇ ਅੰਮ੍ਰਿਤ ਬੋਲ ਆਪ ਜੀ ਕੀਰਤਨ ਵਿੱਚ ਸਰਵਣ ਕਰ ਰਹੇ ਸੀ। ਅੱਜ ਮੇਰੇ ਮਨ ਦੀ ਇੱਛਾ ਹੈ ਕਿ ਮੈਂ ਸਤਿਗੁਰੂ ਦੀ ਬਾਣੀ ਵਿੱਚੋਂ ਕੋਈ ਤੁਹਾਡੇ ਨਾਲ ਵਿਚਾਰ ਕਰਾਂ। ਭਾਵਾਂ ਕਿ ਹਰ ਸਾਲ ਸ਼ਹਾਦਤ ਦਾ ਜ਼ਿਕਰ ਅਸੀਂ ਕਰਨੇ, ਸੰਖੇਪ ਅੱਜ ਵੀ ਕਰਾਂਗਾ, ਪਰ ਮੇਰਾ ਵੀ ਫਰਜ਼ ਹੈ ਕਿ ਮੈਂ ਹੋਰ ਗੁਰਬਾਣੀ ਦੀ ਵਿਚਾਰ ਆਪ ਨਾਲ ਗਹਿਰਾਈ ਵਿੱਚ ਕਰ ਸਕਾਂ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ। ਵਕਤ ਮੈਂ ਆਪ ਜੀ ਦਾ ਜ਼ਿਆਦਾ ਨਹੀਂ ਲਾਂਗਾ, ਤੁਸੀਂ ਇਕਾਗਰਤਾ ਬਖਸ਼ੋ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰਨਾ। ਇੱਕ ਬੇਨਤੀ ਕਰਾਂਗਾ, ਜੇ ਗੁਟਕੇ ਕਹਿਣ ਕਿਰਪਾ ਕਰਕੇ ਉਹਨੂੰ ਇੱਕ ਜਗ੍ਹਾ ਉੱਤੇ ਰੱਖ ਦਿਆ ਜੇ, ਮੈਂ ਉੱਤਾ ਬੈਠਾ ਵਾਂ ਅਤੇ ਗੁਟਕਾ ਥੱਲੇ ਹੱਥ ਵਿੱਚ ਨਹੀਂ ਹੋਣਾ ਚਾਹੀਦਾ। ਜਦੋਂ ਭਾਈ ਸਾਹਿਬ ਕੀਰਤਨ ਕਰ ਰਹੇ ਸਨ ਉਹ ਬੜੀ ਚੰਗੀ ਗੱਲ, ਪਰ ਥੱਲੇ ਨੇ। ਇੱਕ ਹੋਰ ਬੇਨਤੀ ਕਰਾਂ, ਕਦੀ ਵੀ ਸਟੇਜ ਉੱਤੇ ਇਹਨੂੰ ਇਹ ਨਾ ਸਮਝੋ ਭਾਈ ਸਾਹਿਬ ਬੈਠੇ ਸਾਰ ਦਲੀਲਾਂ ਦੇਣ ਲੱਗ ਪਏ। ਜਦੋਂ ਅਸੀਂ ਕੀਰਤਨ ਕਰਨੇ ਹਾਂ ਤੇ ਥੱਲੇ ਕਈ ਵਾਰੀ ਫੁੱਲਾਂ ਨਾਲ ਮੂਲ ਮੰਤਰ ਲਿਖਿਆ ਹੁੰਦਾ, ਸਤਿਗੁਰੂ ਦਾ ਨਾਮ ਲਿਖਿਆ ਹੁੰਦਾ, ਨਹੀਂ ਪਿਆਰਿਓ ਅਸੀਂ ਉੱਚੇ ਹਾਂ ਤੇ ਅੱਖਰ ਨੀਵੇਂ, ਸ਼ਬਦ ਨੀਵਾਂ ਹੋ ਜਾਂਦਾ। ਇਹਨੂੰ ਯਤਨ ਕਰੋ, ਸਜਾਵਟ ਜਿਤਨੀ ਮਰਜ਼ੀ ਕਰੋ, ਅੱਖਰ ਭਾਵੇਂ ਪੈਨਸਲ ਨਾਲ ਲਿਖੋ, ਅੱਖਰ ਭਾਵੇਂ ਪੈਨ ਨਾਲ ਲਿਖੋ, ਪਰ ਚੇਤੇ ਰੱਖੋ ਸ਼ਬਦ ਹੀ ਸਾਡਾ ਗੁਰੂ ਹੈ, ਉਹਦਾ ਸਨਮਾਨ ਕਰਨਾ ਅਤ ਜ਼ਰੂਰੀ। ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਅਨੁਸਾਰ ਮੌਤ ਦੇ ਮੁਤਲਕ ਦਾਤਾਰ ਨੇ ਬਹੁਤ ਬਚਨ ਉਚਾਰਨ ਕੀਤੇ ਤੇ ਖਾਸ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਸ਼ਲੋਕ ਨੇ, ਉਹਨਾਂ ਦਾ ਪਾਠ ਭੇਦ ਹੈ ਪਰ ਅਰਥ ਭੇਦ ਨਹੀਂ। ਉਹਨਾਂ ਸ਼ਲੋਕਾਂ ਵਿੱਚ ਉਹਨਾਂ ਨੇ ਇੱਕੋ ਗੱਲ ਸਮਝਾਈ ਹੈ ਕਿ ਜਿਸ ਦਿਨ ਦੀ ਸ੍ਰਿਸ਼ਟੀ ਬਣੀ, ਇਨਸਾਨ ਦਾ ਵਜੂਦ ਕਾਇਮ ਹੋਇਆ, ਉਸ ਦਿਨ ਤੋਂ ਸੰਸਾਰ ਮਰ ਗਿਆ, ਲੋਕਾਂ ਨੂੰ ਮੌਤ ਆ ਰਹੀ ਹੈ, ਪਰ ਯੁੱਗ ਹੋ ਗਿਆ ਲੋਕਾਂ ਨੂੰ ਮਰਦਿਆਂ। ਅੱਜ ਤੱਕ ਇੰਨੀਆਂ ਮੌਤਾਂ ਹੋਈਆਂ ਪਰ ਕਬੀਰ ਸਾਹਿਬ ਕਹਿੰਦੇ ਨੇ ਅਜੇ ਤੱਕ ਕਿਸੇ ਨੂੰ ਮਰਨ ਦੀ ਜਾਂਚ ਹੀ ਨਾ ਆਈ। ਮੈਂ ਬਸ ਉਹਨਾਂ ਨੂੰ ਆਹ ਯਾਦ ਕਰਨਾ ਜਿਹੜੇ ਮਰਨ ਦੀ ਜਾਂਚ ਸਿਖਾ ਕੇ ਗਏ। ਤੇ ਕਈ ਵਾਰੀ ਹੈਰਾਨਗੀ ਮਨ 'ਚ ਹੁੰਦੀ ਹੈ ਕਿ ਜੀਵਨ ਜੀਣ ਦੀ ਤਾਂ ਜਾਂਚ ਹੈ ਤੇ ਮਰਨ ਦੀ ਵੀ ਜਾਂਚ ਹੁੰਦੀ ਹੈ, ਪਰ ਸਤਿਗੁਰੂ ਨੇ ਬਾਣੀ 'ਚ ਬਚਨ ਕਹੇ ਕਿ ਅੱਜ ਤੱਕ ਇੰਨੇ ਲੋਕ ਇੰਨਾ ਸੰਸਾਰ ਮਰਿਆ ਪਰ ਮਰਨ ਦੀ ਜਾਂਚ ਨਾ ਆਈ। ਤੇ ਨਾਲ ਇੱਕ ਰਮਜ਼ ਪਾ ਦਿੱਤੀ ਉਹਨੇ ਕਿ ਜਿਹੜਾ ਇਹ ਮੌਤ ਮਰੇਗਾ ਉਹਨੂੰ ਦੁਬਾਰਾ ਕਦੀ ਮਰਨਾ ਨਹੀਂ ਪਏਗਾ। ਉਹ ਸ਼ਲੋਕ ਤੁਸੀਂ ਸਮਝ ਗਏ ਹੋ ਕਿ ਕਬੀਰ ਮਰਤਾ ਮਰਤਾ ਜਗ ਮੁਵਾ, ਇਹ ਸੱਚਾਈ ਹੈ। ਸੰਸਾਰ ਮਰ ਰਿਹਾ, ਮਰਤਾ ਮਰਤਾ ਜਗ ਮੁਵਾ, ਮਰ ਭੀ ਮਰ ਪੇ, ਪਾਠ ਭੇਦ ਕੇ ਅਰਥ ਇੱਕੋ ਹੀ, ਮਰ ਭੀ ਨਾ ਜਾਣਿਆ ਜਾਣੇ, ਐਸੇ ਮਰਨੇ ਐਸੀ ਮਰਨੀ। ਕਬੀਰ ਮਰਤਾ ਮਰਤਾ ਜਗ ਮੁਵਾ, ਮਰ ਭੀ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਕੋਏ। ਉਹ ਕੈਸੀ ਮਰਨੀ ਹੈ? ਬੌਰ ਦਾ ਅਰਥ ਹੈ ਦੁਬਾਰਾ, ਫਿਰ ਜਿਹੜਾ ਇਹ ਮੌਤ ਮਰੇਗਾ ਉਹਨੂੰ ਦੁਬਾਰਾ ਕਦੀ ਨਹੀਂ ਮਰਨਾ ਪੈਂਦਾ। ਹੁਣ ਜਦੋਂ ਐਸੀ ਸ਼ਬਦ ਵਰਤਿਆ ਤੇ ਉਹ ਵਿੱਚ ਇੱਕ ਰਮਜ਼ ਰੱਗ ਗਏ। ਉਹ ਕੈਸੀ? ਦੇਖੋ ਜਦੋਂ ਆਪ ਕੀਰਤਨ ਕਰਦੇ ਹੋ, ਕਈ ਵਾਰੀ ਸੋਚਣਾ, ਮੈਂ ਪਿੱਛੇ ਇਹ ਪ੍ਰਕਰਨ ਅੱਜ ਨਵਾਂ ਅਰਜ਼ ਕਰਕੇ ਆ, ਮੇਰੀ ਇੱਛਾ ਸੀ ਕਿ ਮੈਂ ਆਪ ਸੰਗਤ ਨੂੰ ਇਹ ਸੰਥਿਆ ਦੁਬਾਰਾ ਸੁਣਾ ਸਕਾਂ। ਹੁਣ ਅਸੀਂ ਕੀਰਤਨ ਕਰਨੇ, ਪਾਠ ਕਰਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਦੋਂ ਸ਼ਰਧਾ ਨਾਲ ਕੋਈ ਪੜ੍ਹਦਾ ਹੈ ਨਾ, ਤੇ ਉਹਦੇ ਅਨੁਭਵ ਵਿੱਚੋਂ ਸ਼ਬਦਾਂ ਦੇ ਅਰਥ ਪੈਦਾ ਹੁੰਦੇ। ਇਹ ਸੱਚ ਹੈ। ਮੇਰਾ ਖਿਆਲ ਕਿ ਉਹਨੂੰ ਇੰਨੇ ਟੀਕਿਆਂ ਦੀ ਜ਼ਰੂਰਤ ਨਹੀਂ ਪੈਂਦੀ। ਜਿਹੜਾ ਸ਼ਬਦ ਦਾ ਅੰਦਰੋਂ ਅਭਿਆਸ ਕਰੇਗਾ, ਉਹਦੇ ਅੰਤਰ ਆਤਮੇ ਆਪਣੇ ਆਪ ਹੀ ਅਰਥ ਜਨਮ ਲੈਂਦੇ ਨੇ, ਕਿਉਂਕਿ ਸਾਰੀ ਬਾਣੀ ਜਿਹੜੀ ਹੈ ਇਹ ਗ੍ਰੰਥ ਪੜ੍ਹ ਕੇ ਉਚਾਰਨ ਨਹੀਂ ਕੀਤੀ ਗਈ, ਇਹ ਕੇਵਲ ਸ਼ਬਦ ਨੂੰ ਕਮਾ ਕੇ ਬਾਣੀ ਉਚਾਰਨ ਕੀਤੀ ਗਈ। ਫਿਰ ਮੈਂ ਸ਼ਬਦ ਦੁਹਰਾ ਦਿੰਦਾ ਕਿ ਬਾਣੀ ਕਿਸੇ ਗ੍ਰੰਥ ਦਾ ਮੁਤਾਲਿਆ ਕਰਕੇ ਨਹੀਂ ਪੜ੍ਹੀ ਗਈ, ਉਚਾਰਨ ਕੀਤੀ ਗਈ। ਆਪਣੇ ਆਪ ਨੂੰ ਜਿੰਨੇ ਪੜ੍ਹਦੇ ਆ, ਆਪਣੇ ਗਿਰਵਾਨ ਵਿੱਚ ਜਿੰਨੇ ਝਾਤੀ ਮਾਰੀ, ਉਹਦੇ ਅੰਦਰੋਂ ਫਿਰ ਸ਼ਬਦ ਅੱਖਰਾਂ ਦੇ ਰੂਪ ਵਿੱਚ ਪ੍ਰਗਟ ਹੋਏ। ਗੁਰਬਾਣੀ ਆਪਣੀਆਂ ਰਮਜ਼ਾਂ ਆਪ ਘੁੰਡੀਆਂ ਖੋਲਦੀ, ਜਿਵੇਂ ਅਸੀਂ ਕਈ ਵਾਰੀ ਪੜ੍ਹਦੇ ਹਾਂ, ਐਸੇ ਗੁਰ ਕੋ ਬਲ ਬਲ ਜਾਈਏ, ਤੇ ਬਾਣੀ ਚੋਂ ਇਸ ਕੀਰਤਨ ਦਾ ਬੜੇ ਪ੍ਰਮਾਣ ਮਿਲਣਗੇ। ਐਸੇ ਵਿੱਚੋਂ ਸ਼ਬਦ ਜਨਮ ਲਏਗਾ, ਕੈਸੇ ਐਸੇ ਗੁਰ ਕੋ ਬਲ ਬਲ ਜਾਈਏ, ਤੇ ਕੈਸਾ ਗੁਰੂ, ਉਹਦੇ ਉੱਤੇ ਬਹੁਤ ਪ੍ਰਮਾਣ ਲੱਗ ਸਕਦੇ। ਜਿਨੀ ਐਸਾ ਹਰ ਨਾਮ ਨਾ ਚੇਤਿਓ, ਤੇ ਇਹਦੇ ਵਿੱਚੋਂ ਸ਼ਬਦ ਪੈਦਾ ਹੋਵੇਗਾ ਕੈਸਾ ਨਾਮ, ਦੇਖੋ ਫਿਰ ਕੀਰਤਨ ਦਾ ਕਿੰਨਾ ਕੁ ਰਸ ਬਣਦਾ, ਆਪ ਹੀ ਅਰਥ ਹੋਈ ਜਾਣੇ। ਜਿਨੀ ਐਸਾ ਹਰ ਨਾਮ ਕੈਸਾ ਨਾਮ, ਉਹਦੇ ਵਿੱਚ ਸਾਰੇ ਨਾਮ ਦੀ ਉਪਮਾ ਆ ਜਾਏਗੀ। ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਨਾ, ਇਸੇ ਤਰ੍ਹਾਂ ਬਾਣੀ ਵਿੱਚ ਆਉਂਦਾ, ਐਸੀ ਪ੍ਰੀਤ ਕਰੋ ਮਨ ਮੇਰੇ, ਤੇ ਮਨ ਚ ਆਵੇਗਾ ਕੈਸੀ ਪ੍ਰੀਤ, ਤੇ ਫਿਰ ਉਹ ਸਾਰੇ ਸ਼ਬਦ ਵਿੱਚ ਆ ਜਾਣਗੇ, ਚੰਦ ਚਕੋਰ ਵਾਲੇ, ਮੱਛੀ ਪਾਣੀ ਵਾਲੇ, ਭਵਰੇ ਤੇ ਫੁੱਲ ਵਾਲੇ। ਮੈਂ ਬੇਨਤੀ ਕਰਾਂ ਗੁਰਬਾਣੀ ਵਿੱਚ ਹੁਣ ਐਸੀ ਜਿਹੜਾ ਸ਼ਬਦ ਕਹਿ ਐਸੀ ਮਰਨੀ, ਇੱਕ ਸਵਾਲ ਪੈਦਾ ਕਰਦੀ ਹੈ ਕੈਸੀ ਮਰਨੀ? ਇਹ ਤਾਂ ਕਹਿ ਦਿੱਤਾ ਐਸੀ ਮਰਨੀ। ਮੈਂ ਬੇਨਤੀ ਕਰਾਂ ਜਿੰਨੀ ਕੁ ਸਮਝ ਪਈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਕੀਤਾ। ਤੇ ਦਾਸ ਕਈ ਵਾਰੀ ਬੇਨਤੀ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਿੰਨ ਤਰ੍ਹਾਂ ਦੀ ਮੌਤ ਹੈ ਤੇ ਤਿੰਨ ਤਰ੍ਹਾਂ ਦੀ ਸ਼ਾਦੀ ਵਿਆਹ ਦਾ ਜ਼ਿਕਰ ਹੈ। ਦੋਨੋਂ ਸ਼ਬਦ ਆਪਸ 'ਚ ਮਿਲਣਗੇ। ਪਹਿਲਾ ਵਿਆਹ ਹੈ ਜਿਹੜਾ ਇਹ ਮੇਲ ਤੇ ਫੀਮੇਲ ਦੇ ਸੰਬੰਧ ਬਣਨ ਤੋਂ ਪਹਿਲਾਂ ਧਰਮ ਵਿੱਚ ਸਾਕਸ਼ੀ ਬਣਦਾ ਹੈ, ਜਿਹਨੂੰ ਅਸੀਂ ਲਾਵਾਂ ਕਹਿੰਦੇ। ਕਦੀ ਵਕਤ ਮਿਲਿਆ ਤੇ ਮੇਰੀ ਇੱਛਾ ਹੈ ਕਿ ਲਾਵਾਂ ਦੀ ਵਿਚਾਰ ਖੁੱਲ੍ਹ ਕੇ ਭਾਵੇਂ 15-20 ਦਿਨ ਮਕੀਨਾ 30-35 ਘੰਟੇ ਕਿਉਂ ਨਾ ਵਿਚਾਰ ਹੋ, ਕਿਉਂਕਿ ਇੰਨੇ ਸਮੇਂ ਤੋਂ ਬਿਨਾਂ ਖੁੱਲ੍ਹ ਕੇ ਵਿਚਾਰ ਨਹੀਂ ਹੋ ਸਕਦੇ। ਲਾਵਾਂ ਹੁੰਦੀਆਂ ਨੇ ਪਰਿਕਰਮਾ ਕਰਨੇ, ਤੇ ਬਹੁਤ ਸੱਜਣਾਂ ਨੂੰ ਇਸ ਸ਼ਬਦ ਦੇ ਅਰਥ ਹੀ ਨਹੀਂ ਪਤੇ ਹੋਣੇ ਕਿ ਲਾਭ ਦੇ ਅਰਥ ਕੀ, ਕਿਉਂਕਿ ਲਾਵਾਂ ਸਰਲੇਖ ਨਹੀਂ। ਜਿਵੇਂ ਗੌੜੀ ਸੁਖਮਨੀ ਮਹੱਲਾ ਪੰਜਵਾਂ, ਸੁਖਮਨੀ ਸਰਲੇਖ ਹੈ। ਰਾਮ ਕਲੀ ਮਹੱਲਾ ਤੀਜਾ ਆਨੰਦ, ਆਨੰਦ ਸਰਲੇਖ ਹੈ। ਜਿਵੇਂ ਅਸੀਂ ਪੜ੍ਹਦੇ ਹਾਂ ਕਿ ਜਪ ਆਦਿ ਸੱਚ, ਇੱਕ ਸਰਲੇਖ ਹੈ। ਇਸੇ ਤਰ੍ਹਾਂ ਜਿਹੜਾ ਲਾਂਭ ਹੈ ਉਹ ਹੈਡਿੰਗ ਨਹੀਂ, ਸਰਲੇਖ ਨਹੀਂ, ਸਿੱਧਾ ਸ਼ੁਰੂ ਹੁੰਦਾ ਸੂਈ ਮਹੱਲਾ ਚੌਥਾ, ਹਰ ਪਹਿਲੜੀ ਲਾਂਭ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀ। ਉਹ ਲਾਂਭ ਕੀ ਹੈ? ਅਸਲ 'ਚ ਲਾਂਭ ਸ਼ਬਦ ਸੰਸਕ੍ਰਿਤ ਦੀ ਲੂ ਧਾਤੂ 'ਚੋਂ ਪੈਦਾ ਹੋਇਆ। ਜਿਨ੍ਹਾਂ ਨੇ ਸ਼ਬਦਾਂ ਦੇ ਕੋਸ਼ ਪੜ੍ਹੇ ਨੇ, ਕਿਉਂਕਿ ਹਰ ਸ਼ਬਦ ਦੀ ਬਣਤਰ ਦੀ ਕੋਈ ਨਾ ਕੋਈ ਜੜ ਹੈ। ਲਾਮ ਸ਼ਬਦ ਸੰਸਕ੍ਰਿਤ ਦੀ ਲੂ ਧਾਤੂ ਚੋਂ ਪੈਦਾ ਹੋਇਆ, ਇਹਦਾ ਅਰਥ ਹੈ ਕੱਟਣਾ, ਤੋੜ ਦੇਣਾ। ਇਹ ਇਸ ਤਰ੍ਹਾਂ ਹੈ ਕਿ ਜਿਹਦੇ ਜੀਵਨ ਵਿੱਚ ਲਾਵਾਂ ਦੀ ਅਵਸਥਾ ਵਾਪਰੇਗੀ ਉਹ ਸੰਸਾਰ ਦੇ ਮੋਹ ਤੋਂ ਟੁੱਟੇਗਾ ਤੇ ਸੱਚ ਇਹ ਵੇ ਕਿ ਪਰਮਾਤਮਾ ਵਾਲੇ ਪਾਸੇ ਜੁੜੇ। ਇਹੀ ਕਾਰਨ ਇੱਕ ਲਾਮ ਵਿੱਚ ਗੁਰਦੇਵ ਨੇ ਬਚਨ ਕੀਤਾ ਕਿ ਖਰ ਤੀਜੜੀ ਲਾਮ ਮਨ ਚਾਉ ਭਇਆ ਬੈਰਾਗੀਆਂ ਬਲਰਾਮ ਜੀ। ਪ੍ਰਕਰਨ ਵਿੱਚ ਰਹਿ ਕੇ ਮੈਂ ਬੇਨਤੀ ਕਰਾਂਗਾ ਜੋ ਸ਼ਬਦ ਅਰਜ਼ ਕਰਨ, ਇੱਕ ਚਾਉ ਤੇ ਦੂਜਾ ਬੈਰਾਗੀਆਂ, ਇਹ ਕਿਉਂ? ਜਿੱਥੇ ਬੈਰਾਗ ਹੋਵੇ ਉੱਥੇ ਚਾਹ ਕਿਵੇਂ, ਤੇ ਜਿੱਥੇ ਚਾਹ ਹੋਵੇ ਉੱਥੇ ਬੈਰਾਗ ਕਿਵੇਂ? ਇੱਥੇ ਸ਼ਬਦ ਹੈ ਕਿ ਤੀਜਾ ਪੜਾਅ ਹੈ ਕਿ ਬੈਰਾਗੀਆਂ ਦੇ ਮਨ ਵਿੱਚ ਚਾਹ ਆ ਗਿਆ ਤੇ ਵਿਆਹ ਵਿੱਚ ਦੋ ਗੱਲਾਂ ਵਾਪਰਦੀਆਂ ਨੇ, ਬੇਟੀ ਨੂੰ ਆਪਣੇ ਹੱਥੀ ਘਰ ਲੱਭਣਿਆ ਤੇ ਖੁਸ਼ੀ ਨਾਲ ਉਹਦਾ ਵਿਆਹ ਵਾਲਾ ਦਿਨ ਮੁਕਰਰ ਕਰਨੇ ਆ, ਕਿੰਨੇ ਚਾਹ ਵਿੱਚ ਸ਼ੋਪਿੰਗ ਕਰਨੇ ਆ। ਪਰ ਜਿਸ ਧੀ ਲਈ ਇੰਨੇ ਚਾਹ ਨਾਲ ਕਾਜ ਰਚਾਇਆ, ਜਦੋਂ ਡੋਲੀ ਚ ਬੈਠਣ ਲੱਗ ਪੈਂਦੀ ਸਾਰੇ ਰੋਣ ਲੱਗ ਪੈਂਦੇ। ਚਾਹ ਤੇ ਬੈਰਾਗ ਦੋਨੋਂ ਨੇ। ਚਾਹ ਹੈ ਕਿ ਧੀਏ ਆਪਣੇ ਘਰ ਚੱਲੀ ਏ, ਅੱਖਾਂ ਤਾਂ ਭਰ ਆਈਆਂ ਨੇ ਕਿ ਅੱਜ ਤੋਂ ਬਾਅਦ ਇਸ ਘਰ ਵਿੱਚ ਕੇਵਲ ਇੱਕ ਅਤਿਥੀ ਮਹਿਮਾਨ ਤੇ ਪ੍ਰਾਹੁਣੀ ਬਣ ਕੇ ਆਵੇਗੀ। ਚਾਹ ਤੇ ਬੈਰਾਗ ਦੋਨੋਂ ਇਕੱਠੇ ਕਰ ਦਿੱਤੇ, ਦੋਵੇਂ ਅਵਸਥਾ। ਮੈਂ ਬੇਨਤੀ ਕਰਾਂਗਾ, ਲੂ ਧਾਤੂ ਚੋਂ ਪੈਦਾ ਹੋਇਆ ਸ਼ਬਦ ਲਾ, ਇਹਦਾ ਅਰਥ ਹੈ ਕੱਟਣਾ, ਕਿ ਸੰਸਾਰ ਤੋਂ ਰਿਸ਼ਤਾ ਟੁੱਟ ਰਿਹਾ ਤੇ ਨਿਰੰਕਾਰ ਵੱਲ ਜੁੜ ਰਿਹਾ ਹੈ। ਇਹਦੇ ਸੰਸਾਰੀ ਅਰਥ ਕਰਾਂਗੇ ਕਿ ਜਿਸ ਘਰ ਵਿੱਚ ਬੇਟੀ ਦਾ ਜਨਮ ਹੋਇਆ, ਪਲੀ ਵੱਡੀ ਕੋਈ, ਇਸ ਘਰ ਨਾਲੋਂ ਅੱਜ ਰਿਸ਼ਤਾ ਉਹ ਨਹੀਂ ਹੈ, ਮਿਲਾਪ ਹੈ, ਇੱਕ ਦੂਜੇ ਦੇ ਦਰਦ ਨੂੰ ਸਮਝਾਂਗੇ, ਪਰ ਇਧਰੋਂ ਅੱਜ ਟੁੱਟੇਗੀ, ਸਾਈ ਨਾਲ ਜੁੜੇਗੀ। ਤੇ ਜਦੋਂ ਇੱਕ ਵਾਰੀ ਪਤੀ ਦਾ ਪਿਆਰ ਮੰਨ ਲਿਆ, ਸੱਚ ਇਹ ਫਿਰ ਉਸ ਦੇ ਘਰ ਤੋਂ ਬਿਨਾਂ ਇਸ ਘਰ ਵਿੱਚ ਜੀਵ ਹੀ ਨਹੀਂ ਲੱਗਣਾ। ਇਧਰੋਂ ਟੁੱਟ ਕੇ ਮੈਂ ਇੱਕ ਸ਼ਬਦ ਵਰਤਣਾ ਹੁੰਦਾ, ਅਟੈਚਮੈਂਟ ਡਿਟੈਚਮੈਂਟ, ਉਧਰ ਜੁੜ ਗਈ ਇਧਰੋਂ ਟੁੱਟ ਗਈ, ਬਸ ਆਹੀ ਜੇ ਰੱਬ ਦੀ ਖੇਡ, ਜਿਹੜਾ ਉਧਰੋਂ ਜੁੜ ਗਿਆ ਉਹ ਦੁਨੀਆਂ ਦੇ ਰਸ ਤੋਂ ਆਪਣੇ ਆਪ ਹੀ ਟੁੱਟ ਜਾਂਦਾ। ਫਿਰ ਬੇਨਤੀ ਕਰਾਂ, ਦੂਜਾ ਲਾਭ ਦਾ ਅਰਥ ਪੰਜਾਬੀ ਵਿੱਚ ਹੈ ਰੱਸਾ, ਲੱਜ। ਰੱਸੇ ਦੇ ਦੋ ਸਿਰੇ ਨੇ, ਇੱਕ ਸਿਰਾ ਸੰਸਾਰ ਵਾਲੇ ਪਾਸੇ ਹੈ, ਇੱਕ ਸਿਰਾ ਨਿਰੰਕਾਰ ਵਾਲੇ ਪਾਸੇ ਹੈ। ਲੱਜ ਦਾ ਕੰਮ ਹੈ ਕਿ ਦੋ ਸਿਰਿਆਂ ਨੂੰ ਆਪਸ ਵਿੱਚ ਜੋੜ ਰਹੀ, ਤੇ ਲਾਭ ਦਾ ਅਰਥ ਹੈ ਕਿ ਪ੍ਰਵਿਰਤੀ ਕਰਨ ਵਿੱਚ ਆਇਆ ਹੋਇਆ ਸਿੱਖ ਗ੍ਰਿਸ਼ ਦੇ ਫਰਜ਼ ਨਿਭਾਉਂਦਾ ਹੈ, ਤੇ ਅੰਮ੍ਰਿਤ ਵੇਲੇ ਜਦੋਂ ਗੁਰੂ ਗੁਰੂ ਜਪਦਾ ਹੈ, ਸੱਚ ਇਵੇਂ ਲਾਭ ਵਾਲਾ ਨਿਰੰਕਾਰ ਨਾਲ ਜੁੜਿਆ ਹੁੰਦਾ। ਪਰਿਵਾਰ ਤੇ ਨਿਰੰਕਾਰ, ਸੰਸਾਰ ਤੇ ਨਿਰੰਕਾਰ, ਦੋਨਾਂ ਨਾਲ ਜਿਹੜਾ ਜੁੜਿਆ ਹੈ। ਫਿਰ ਮੈਂ ਇੱਕ ਹੋਰ ਬੇਨਤੀ ਕਰਦੀ, ਮੈਂ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਗ੍ਰਿਸ਼ਤੀ ਵੀ ਕੋਈ। ਇੱਕ ਵਾਰ ਮੈਂ ਇੱਥੇ ਅਰਜ਼ ਕੀਤੀ ਸੀ, ਮੈਨੂੰ ਯਾਦ ਹੈ ਬਹੁਤ ਸਾਲ ਪਹਿਲਾਂ, ਗ੍ਰਿਸ਼ਤੀ ਦਾ ਅਰਥ ਅੱਜ ਸਮਾਜ ਨੇ ਕੀ ਬਣਾ ਦਿੱਤਾ। ਇੱਕ ਗ੍ਰਿਸ਼ਤੀ ਦਾ ਅਰਥ ਬਣ ਗਿਆ ਕੇਵਲ ਵਾਸ਼ਨਾ ਦੀ ਪੂਰਤੀ। ਮੈਂ ਸ਼ਬਦ ਬੜੇ ਸਿੱਧੇ ਵਰਤਾਂ, ਇਹਨੂੰ ਮਹਿਸੂਸ ਨਾ ਕਰਿਓ। ਗ੍ਰਿਸ਼ਤੀ ਦਾ ਅਰਥ ਕੇਵਲ ਕਾਮ ਵਾਸਨਾ ਦੀ ਪੂਰਤੀ ਗੁਰੂ ਕਰ ਰਹੀ। ਇੱਕ ਉਹ ਲੋਕ ਨੇ ਜਿਹੜੇ ਗ੍ਰਿਸ਼ਤ ਨੂੰ ਵਾਸ਼ਨਾ ਜਾਣ ਕੇ ਮੰਨਦੇ ਨੇ, ਇੱਕ ਉਹ ਲੋਕ ਨੇ ਜਿਹੜੇ ਗ੍ਰਿਸ਼ਤ ਤੋਂ ਨਫ਼ਰਤ ਕਰਦੇ ਨੇ। ਗੁਰੂ ਨੇ ਕਿਹਾ ਸੈਲਫ ਕੰਟਰੋਲ ਲਈ, ਸ੍ਰਿਸ਼ਟੀ ਦੇ ਵਿਕਾਸ ਲਈ ਗ੍ਰਿਸ਼ਤ ਜ਼ਰੂਰੀ ਹੈ, ਪਰ ਸ਼ਬਦ ਦੀ ਕਮਾਈ ਇੰਨੀ ਕਰੀ ਕਿ ਮੌਤ ਤੋਂ ਪਹਿਲਾਂ ਪਹਿਲਾਂ ਆਪਣੇ ਗ੍ਰਿਸ਼ਤ ਵਿੱਚ ਰਹਿੰਦਾ ਹੋਇਆ ਇੰਦਰੀਆਂ 'ਤੇ ਕਾਬੂ ਪਾ ਜਾਏ, ਘਰ ਵਿੱਚ ਸੰਤ ਬਣ ਜਾਏ, ਘਰ ਵਿੱਚ ਬ੍ਰਹਮ ਗਿਆਨੀ ਬਣ ਜਾਏ। ਸਤਿਗੁਰੂ ਗੁਰੂ ਤੇਗ ਬਹਾਦਰ, ਉਹਨਾਂ ਜੈਸਾ ਗ੍ਰਿਸ਼ਤੀ ਕੋਈ ਹੋਵੇਗਾ? ਮੈਂ ਕਈ ਵਾਰੀ ਮਨ 'ਚ ਸੋਚਣਾ ਹੁੰਦਾ ਕਿ 40 ਸਾਲ ਤੋਂ ਵੱਧ ਸਮਾਂ ਹੋ ਜਾਂਦਾ, ਇਹਨੂੰ ਹੋਰ ਥੋੜ੍ਹਾ ਜਿਹਾ ਦੇਖ ਲਈਏ। ਆਪਣੇ ਵਿਆਹ ਹੋਇਆਂ ਨੂੰ, ਹਜ਼ੂਰ ਦੀ ਸ਼ਾਦੀ ਹੋਇਆਂ ਨੂੰ 3 ਦਹਾਕਿਆਂ ਤੋਂ ਵੱਧ ਸਮਾਂ ਹੁੰਦਾ ਹੈ ਗ੍ਰਿਸ਼ਤੀ, ਤਾਂ ਗੁਰੂ ਤੇਗ ਬਹਾਦਰ ਵੀ ਨੇ, ਉਹਨਾਂ ਦਾ ਗ੍ਰਿਸ਼ਤ ਵਾਸ਼ਨਾਵਾਂ ਦੀ ਪੂਰਤੀ ਨਹੀਂ, ਸੰਤਾਨ ਦਾ ਜਨਮ ਹੁੰਦਾ 30-32 ਸਾਲ ਵਿਆਹ ਤੋਂ ਬਾਅਦ। ਸਮਝੀ ਇਸ ਗੱਲ ਨੂੰ, ਐਵੇਂ ਨਹੀਂ ਸਿਰ ਦਿੱਤੇ ਜਾਂਦੇ। ਮਾਤ ਗੁਜਰੀ ਬਾਹਰ ਬੈਠੇ ਨੇ, ਅੰਦਰ ਪਤੀ ਭਗਤੀ ਪਾ ਕਰਦੇ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦੁਨੀਆਂ ਦੇ ਲੋਕੋ, ਮੇਰੇ ਮਾਂ ਬਾਪ ਨੂੰ ਸਮਝੋ, ਆਪਣੀ ਰਚਨਾ 'ਚ ਕਹਿੰਦੇ ਨੇ ਸਮਝੋ, ਕਿਉਂਕਿ ਮੇਰੇ ਮਾਂ ਬਾਪ ਦੀ ਭਗਤੀ ਤਪੱਸਿਆ ਨਹੀਂ ਸੀ, ਸਿਰਫ ਮੈਂ ਆਇਆ ਉਹਨਾਂ ਦੀ ਕੁਖਸ਼ ਵਾਸ਼ਨਾ ਅਧੀਨ ਨਹੀਂ, ਕਿਸੇ ਕਾਜ ਦੇ ਅਧੀਨ ਆਇਆ, ਮੇਰੇ ਮਾਂ ਬਾਪ ਦੀ ਇੰਨੀ ਭਗਤੀ ਸੀ, ਉਹਨਾਂ ਦਾ ਗ੍ਰਿਸ਼ਤ ਪ੍ਰਵਾਨ ਹੋਇਆ ਤੇ ਪਰਮਾਤਮਾ ਮੈਨੂੰ ਮਾਂ ਗੁਜਰੀ ਦੀ ਕੁੱਖ ਵਿੱਚ ਨਿਵਾਸ ਦੇ ਦਿੱਤਾ। ਤਾਤ ਮਾਤਮ ਔਰ ਅਲਖ ਆਰਾਧਾ, ਬਹੁਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਂ ਤੇ ਪਏ ਪ੍ਰਸੰਨ ਗੁਰਦੇਵਾ। ਹੁਣ ਇਹਨਾਂ ਤੁਕਾਂ ਵਿੱਚ ਮਾਂ ਬਾਪ ਦੀ ਭਗਤੀ, ਤਾਂ ਤੇ ਪੈ ਪ੍ਰਸੰਨ ਗੁਰਦੇਵਾ, ਤਿੰਨ ਪ੍ਰਭ ਜਬ ਆਏ ਸਮੋਇ ਦੀਆ, ਤਬ ਹਮ ਜਨਮ ਕਲੂ ਮੈ ਲੀਆ। ਪ੍ਰਕਰਨ ਵਿੱਚ ਆਵਾਂ, ਇੱਕ ਵਿਆਹ ਹੈ ਆ ਸੰਸਾਰਕ, ਮਰਦ ਤੇ ਇਸਤਰੀ, ਮੇਲ ਤੇ ਫੀਮੇਲ ਦਾ ਸੁਮੇਲ। ਪਰ ਮੈਂ ਅੱਜ ਬਹੁਤ ਖੇਦ ਨਾਲ ਕਹਿ ਰਿਹਾ, ਹਿੰਦੁਸਤਾਨ ਦੀ ਜਿਹੜੀ ਦਸ਼ਾ ਅੱਜ ਨਰਕ ਬਣ ਚੁੱਕੀ ਹੈ, ਸੱਚ ਇਹ ਵੇ ਕਿ ਬੰਦੇ ਦੇ ਅੰਦਰ ਦੀ ਵਾਸ਼ਨਾ ਇੰਨੇ ਵੱਡੇ ਪਾਪ ਹੀ ਕਰਾਉਂਦੀ ਹੈ। ਉਹਨਾਂ ਪਾਪਾਂ ਨੂੰ ਦੇਖ ਕੇ ਮਾਨਵਤਾ ਸਦੀਆਂ ਤੱਕ ਸ਼ਰਮਸਾਰ ਹੋ ਰਹੀ। ਹੁਣ ਇਹ ਸਾਰੀ ਕਾਰਨ ਕੀ ਹੈ, ਕਿਉਂ ਬੰਦੇ ਦਾ ਅੰਦਰ ਨਹੀਂ ਟਿਕ ਰਿਹਾ? ਕਿਉਂਕਿ ਇਸ ਸਬਜੈਕਟ ਤੇ ਬੋਲਣ ਲੱਗਿਆ ਸਾਨੂੰ ਬਹੁਤ ਸ਼ਬਦ ਸੰਕੋਚਣੇ ਪੈਂਦੇ ਨੇ, ਪਰ ਜਿੰਨੀ ਦੇਰ ਤੱਕ ਬਾਣੀ ਦੀ ਰੋਸ਼ਨੀ ਚ ਇਹਦੀ ਵਿਆਖਿਆ ਨਹੀਂ ਹੋਵੇਗੀ, ਸਮਝ ਨਹੀਂ ਪਏਗੀ। ਮੈਂ ਇੱਥੇ ਅਰਜ਼ ਕੀਤੀ ਸੀ, ਗੁਰੂ ਤੇਗ ਬਹਾਦਰ ਕਹਿੰਦੇ ਨੇ, ਤੇਰਾ ਸ਼ਬਦ ਚ ਕਿਵੇਂ ਮਨ ਟਿਕੇਗਾ? ਤੇਰੇ ਪਾਪੀ ਹਿਰਦੇ ਦੇ ਵਿੱਚ ਤਾਂ ਕਾਮ ਟਿਕਿਆ ਹੋਇਆ, ਪਾਪੀ ਹੀ ਹੈ। ਮੈਂ ਕਾਮ ਵਸਾਏ ਮਨ ਚੰਚਲ ਜਾਤੇ ਗਹਿ ਨਾ ਜਾ, ਪਾਪੀ ਹਿਰਦੇ ਵਿੱਚ ਸ਼ਬਦ ਵਰਤਿਆ। ਪਹਿਲਾ ਹੈ ਵਿਆਹ ਦਾ ਅਰਥ ਕਿ ਦੋ ਸਰੀਰਾਂ ਦੇ ਸਮੇਲ ਤੋਂ ਪਹਿਲਾਂ, ਤੇ ਗੁਰੂ ਗ੍ਰੰਥ ਸਾਹਿਬ ਅਸੀਂ ਆਪਣੀ ਗੱਲ ਕਰੀਏ, ਇਹਦੀ ਪਰਿਕਰਮਾ ਹੋ ਰਹੀ ਹੈ ਚਾਰ ਵਾਰੀ। ਕਿਉਂ ਪਰਿਕਰਮਾ ਕਰਨੀ ਆ ਜੀ, ਇਹਦੇ ਅਰਥ ਕੀ ਨੇ? ਤੇ ਸੱਜੇ ਹੱਥ ਰੱਖ ਕੇ ਪਰਿਕਰਮਾ ਕਿਉਂ ਕੀਤੀ ਜਾਂਦੀ? ਕਿਉਂ ਅਸੀਂ ਖੱਬੇ ਪਾਸੇ ਕਿਉਂ ਨਹੀਂ ਤੁਰਦੇ? ਕਿਉਂਕਿ ਆਪਣੇ ਤੋਂ ਵੱਡੇ ਨੂੰ ਅਦਬ ਦੇਣ ਲਈ ਸੱਜੇ ਪਾਸੇ ਰੱਖਿਆ ਜਾਂਦਾ। ਚਾਰ ਪਰਿਕਰਮਾ ਤਾਂ ਕੀਤੀਆਂ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ। ਅਸੀਂ ਸਾਡੇ ਮਾਪੇ ਸੰਗਤ 'ਚ ਬੈਠੇ ਨੇ, ਸਾਡੀ ਬਿਰਾਦਰੀ ਦੇ ਲੋਕ ਸੰਗਤ 'ਚ ਬੈਠੇ ਨੇ, ਇਹਨਾਂ ਸਾਰਿਆਂ ਦੇ ਸਾਹਮਣੇ ਤੈਨੂੰ ਗਵਾਹ ਬਣਾ ਕੇ ਅਸੀਂ ਲਾਵਾਂ ਲੈ ਰਹੇ ਹਾਂ। ਜਿੱਥੇ ਗੁਰੂ ਗਵਾਹ ਆ ਜਾਏ, ਅਸੀਂ ਇੱਕ ਦੂਜੇ ਦੇ ਦੀਵਣ ਸਾਥੀਆਂ, ਦੁੱਖ ਹੋਵੇ ਸੁੱਖ ਹੋਵੇ ਅਸੀਂ ਇੱਕ ਦੂਜੇ ਦਾ ਸਾਥ ਜ਼ਰੂਰ ਨਿਭਾਵਾਂ। ਪਰਿਕਰਮਾ ਦਾ ਅਰਥ ਹੈ ਪਰਣ ਕਰਨਾ, ਗੁਰੂ ਨੂੰ ਗਵਾਹ ਬਣਾਇਆ ਕਿ ਸਤਿਗੁਰੂ ਅਸੀਂ ਪਿਤਾ ਦੀ ਪਰਿਕਰਮਾ ਨਹੀਂ ਕੀਤੀ, ਮਾਂ ਦੀ ਪਰਿਕਰਮਾ ਨਹੀਂ ਕੀਤੀ, ਚੇਤੇ ਰੱਖੋ ਅਸੀਂ ਰਿਸ਼ਤੇਦਾਰ ਦੀ ਪਰਿਕਰਮਾ ਨਹੀਂ ਕੀਤੀ। ਗੁਰੂ ਦੀ ਪਰਿਕਰਮਾ ਦਾ ਮਤਲਬ ਹੈ ਬਾਕੀ ਜਿਤਨੇ ਨੇ ਸਭ ਨੇ ਚਲੇ ਜਾਣਾ ਹੈ, ਪਰ ਸਤਿਗੁਰੂ ਤੂੰ ਇਸ ਲੋਕ ਤੇ ਪਰਲੋਕ ਦਾ ਸਾਡਾ ਸਹਾਇਕ ਹੈ, ਅਸੀਂ ਤੈਨੂੰ ਪਰਨ ਜਾਣ ਕੇ ਵਿਚਕਾਰ ਖਲਾ ਖਲਾਰ ਕੇ ਅੱਜ ਇਸ ਮਰਿਆਦਾ ਨੂੰ ਨਿਭਾਉਣ ਲੱਗੇ। ਮੈਂ ਬੇਨਤੀ ਕਰਾਂ, ਇੱਕ ਵਿਆਹ ਹੈ ਕਿ ਇਹ ਸੰਸਾਰਕ, ਦੂਜਾ ਗੁਰੂ ਗ੍ਰੰਥ ਸਾਹਿਬ ਵਿੱਚ ਵਿਆਹ ਹੈ ਕਿ ਜਿੱਥੇ ਲਾੜਾ ਕੋਈ ਮਰਦ ਨਹੀਂ ਆਉਂਦਾ, ਉਹ ਸਭ ਦਾ ਵਿਆਹ ਹੋਣਾ, ਉੱਥੇ ਬੰਦੇ ਦੀ ਜਿੰਦ ਇਹ ਵਹੁਟੀ ਲਾੜੀ ਬਣਦੀ ਏ ਤੇ ਇਹਨੂੰ ਵਰਨ ਵਾਸਤੇ ਮੌਤ ਆਉਂਦੀ। ਉਸ ਦੂਜੇ ਵਿਆਹ ਦਾ ਜ਼ਿਕਰ ਹੈ ਕਿ ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ ਬਾਬਾ ਫਰੀਦ ਜੀ। ਉਸ ਵਿਆਹ ਦਾ ਅਰਥ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀਸੜੀਆਂ ਜਿਉ ਹੋਵੇ ਸਾਹਿਬ ਸੋਮੇ। ਉਸ ਵਿਆਹ ਵਿੱਚ ਮੌਤ ਆਉਂਦੀ ਏ ਤੇ ਇਸ ਅੰਦਰ ਦੀ ਜਿੰਦ ਨੂੰ ਵਰ ਕੇ ਲੈ ਜਾਂਦੀ। ਤੀਸਰਾ ਵਿਆਹ ਹੈ ਜਿਹੜਾ ਕਰੋੜਾਂ ਵਿੱਚੋਂ ਕਿਸੇ ਇੱਕ ਅੱਧੇ ਦਾ ਹੁੰਦਾ, ਉਹ ਵਿਆਹ ਹੈ, ਉੱਥੇ ਮੌਤ ਲਾੜਾ ਨਹੀਂ, ਚੇਤੇ ਰੱਖਿਓ, ਉੱਥੇ ਕੋਈ ਮਰਦ ਲਾੜਾ ਨਹੀਂ, ਉੱਥੇ ਪਰਮਾਤਮਾ ਲਾੜਾ ਬਣ ਕੇ ਆਉਂਦਾ ਤੇ ਜਿਉਂਦੇ ਜੀ ਜੀਵ ਆਤਮਾ ਨੂੰ ਆਪਣੇ ਵਿੱਚ ਅਪੇਦ ਕਰ ਲੈਂਦਾ। ਉਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਸੁਰ ਨਰ ਮੁਨਜਨ ਕੋਤਕ ਆਏ ਕੋਟ ਤੇਤੀਸ ਉਜਾਨਾ, ਉਹ ਕਬੀਰ ਮੋਏ ਵਿਆਹੇ ਚੱਲੇ ਖੈ ਪੁਰਖ ਇੱਕ ਭਗਵਾਨ। ਕਬੀਰ ਕਹਿੰਦੇ ਮੈਨੂੰ ਵਿਆਹ ਕੇ ਲੈ ਤੁਰੇ। ਉਸ ਵਿਆਹ ਨੂੰ ਗੁਰੂ ਰਾਮਦਾਸ ਨੇ ਕਿਹਾ ਕਿ ਵਿਆਹ ਹੋਵਾ ਮੇਰੇ ਬਾਬੁਲਾ ਗੁਰਮੁਖੇ ਖਰ ਪਾਇਆ। ਭਾਵੇਂ ਸ਼ਬਦ ਪੜਿਆ ਜਾਂਦਾ ਪਰ ਇਹਦਾ ਸੰਬੰਧ ਕਿ ਜਿਉਂਦੇ ਜੀ ਪਰਮਾਤਮਾ ਮੈਨੂੰ ਪਰਣਾ ਕੇ ਲੈ ਚੱਲਿਆ। ਵਿਆਹ ਹੋਵਾ ਮੇਰੇ ਬਾਬੁਲਾ ਗੁਰਮੁਖੇ ਖਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ ਹਉ ਮੈਂ ਰੋਗ ਗਿਆ ਦੁੱਖ ਲਾਥਾ, ਆਪ ਆਪੇ ਗੁਰਮਤ ਖਾਦਾ ਅਕਾਲ ਮੂਰਤ ਵਰ। ਇੱਥੇ ਮੌਤ ਵਰ ਨਹੀਂ, ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਵਾ ਮੇਰੇ ਬਾਬਲਾ ਗੁਰਮੁਖੇ। ਹਰ ਮੈਂ ਬੇਨਤੀ ਕਰਾਂ, ਤਿੰਨ ਤਰ੍ਹਾਂ ਦਾ ਵਿਆਹ ਪ੍ਰਕਰਨ ਚ ਮੈਂ ਰਹਿਣਾ ਕਿ ਅੱਜ ਤੱਕ ਦੁਨੀਆ ਮਰਦੀ ਰਹੀ ਪਰ ਕਿਸੇ ਨੂੰ ਮਰਨਾ ਨਾ ਆਇਆ। ਚਾਂਦਨੀ ਚੌਂਕ ਵਿੱਚ ਮੈਂ ਰਾਤ ਵੀ ਅਰਜ਼ ਕੀਤੀ, ਤਿੰਨ ਐਸੇ ਸਿੱਖ ਅੱਜ ਦਾ ਦਿਨ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ, ਸੱਚ ਏਵੇਂ ਸ਼ਬਦਾਵਲੀ ਆਪਣੀ ਵਰਤੀਏ, ਮੌਤ ਨੂੰ ਵਰਿਆ ਪਰ ਇਹੋ ਜਿਹੀ ਮੌਤ ਮਰ ਗਏ ਜਿਹੜੀ ਸੰਸਾਰ ਨੂੰ ਮਰਨੀ ਨਾ ਆਏ। ਬਸ ਆਹੀ ਮੈਂ ਬੇਨਤੀ ਕਰਦੀ। ਹੁਣ ਉਹ ਜਿਹੜੀ ਮੌਤ ਹੈ, ਗੁਰਬਾਣੀ ਮੁਤਾਬਕ ਤਿੰਨ ਤਰ੍ਹਾਂ ਦੀ ਮੌਤ ਹੈ। ਮੈਂ ਯਤਨ ਕਰਾਂਗਾ ਸਮੇਂ ਦੇ ਵਿੱਚ ਰਹਿ ਕੇ, ਕਿਉਂਕਿ ਮੈਨੂੰ ਪਤਾ ਆਪ ਕਾਫੀ ਦੇਰ ਦੇ ਬੈਠੇ, ਤੁਹਾਡੇ ਫੁਰਨੇ ਖੰਡਾ ਵਾਲੇ ਮੈਨੂੰ ਖੰਡਾਣਗੇ, ਮੈਂ ਤਾਂ ਕਿ ਮੈਂ ਥੋੜਾ ਜਿਹਾ ਟਿਕਾ ਬਣਾਇਆ। ਉਹ ਤਿੰਨ ਤਰ੍ਹਾਂ ਦੀ ਮੌਤ ਕਿਹੜੀ ਹੈ? ਇੱਕ ਤਾਂ ਗੁਰੂ ਗ੍ਰੰਥ ਸਾਹਿਬ ਚ ਮੌਤ ਹੈ ਕਿ ਸਰੀਰਕ ਤੌਰ ਤੇ ਮਰਨਾ, ਫਿਜ਼ੀਕਲ ਡੈਥ, ਬੋਡੀ ਦਾ ਖਤਮ ਹੋ ਜਾਣਾ। ਦੂਸਰੀ ਗੁਰੂ ਗ੍ਰੰਥ ਸਾਹਿਬ ਚ ਹੈ ਸਰੀਰ ਬਿਲਕੁਲ ਤੰਦਰੁਸਤ ਹੈ, ਕਾਰਾਂ ਕੋਠੀਆਂ ਧਨ ਦੌਲਤ ਖਾਣ ਪਾਣ ਨੂੰ ਸਭ ਕੁਛ, ਪਰ ਗੁਰੂ ਕਹਿੰਦਾ ਰੱਬ ਭੁੱਲ ਗਿਆ ਇਹ ਮਰਿਆ ਹੋਇਆ। ਦੂਜੀ ਤਰ੍ਹਾਂ ਦੀ ਮੌਤ ਇਹ ਵੇ। ਤੀਜੀ ਮੌਤ ਹੈ ਜਿਹੜਾ ਕਰੋੜਾਂ ਵਿੱਚੋਂ ਇੱਕ ਅੱਧਾ ਮਰਦਾ ਹੈ, ਉਹ ਸ਼ਬਦ ਵਿੱਚ ਜਦੋਂ ਮਰਦਾ ਹੈ ਉਸ ਮਰੇ ਵਿੱਚੋਂ ਇੱਕ ਜੀਵਨ ਨਿਕਲਦਾ ਹੈ। ਉਸ ਜੀਵਨ ਵਾਲੇ ਨੂੰ ਭਾਵੇਂ ਆਰਾਂ ਚਲਾ ਦਿਓ ਤੇ ਭਾਵੇਂ ਦੇਗ ਵਿੱਚ ਉਬਾਲ ਦਿਓ, ਭਾਵੇਂ ਉਹਨੂੰ ਪਿੰਜਰੇ ਚ ਬਾਹਰ ਕੱਢ ਕੇ ਉਹਦਾ ਸਿਰ ਕਰਮ ਕਰ ਦਿਓ, ਸ਼ਬਦ ਵਿੱਚ ਮਰਿਆ ਹੋਇਆ ਇਹੋ ਜਿਹਾ ਜੀਵਦਾ ਹੈ ਕਿ ਫਿਜ਼ੀਕਲ ਡੈਥ ਹੋਣ ਦੇ ਬਾਵਜੂਦ ਵੀ ਕਦੀ ਨਹੀਂ ਮਰਦਾ। ਬਸ ਇਸ ਨੁਕਤੇ ਨੂੰ ਥੋੜਾ ਜਿਹਾ ਸਮਝਿਓ। ਇਹ ਗੁਰਬਾਣੀ ਦਾ ਗਿਆਨ ਹੈ। ਮੈਂ ਪਹਿਲੀ ਬੇਨਤੀ ਕਰਾਂਗਾ ਸਰੀਰਕ ਮੌਤ, ਅਸੀਂ ਜਿੰਨੇ ਬੈਠੇ ਹਾਂ ਮੇਰੇ ਸਮੇਤ ਅਸੀਂ ਸਾਰੇ ਹੁਣ ਮਰ ਰਹੇ ਹਾਂ, ਸਾਰੇ ਮਰਨੇ ਪਏ, ਤੇ ਉਸ ਦਿਨ ਤੋਂ ਸ਼ੁਰੂ ਮਰਨਾ ਹੋਇਆ ਜਿੱਦਣ ਸਾਡਾ ਜਨਮ ਹੋਇਆ। ਇੱਕ ਮੈਂ ਤਿੰਨਾਂ ਵਿਸ਼ਿਆਂ ਤੇ ਬਾਣੀ ਵਿੱਚ ਰਹਿ ਕੇ ਬੇਨਤੀ ਕਰਾਂਗਾ ਕਿ ਕਿਉਂ ਨਹੀਂ ਸੰਸਾਰ ਨੂੰ ਮਰਨਾ ਆਇਆ? ਜਿਸ ਦਿਨ ਦਾ ਜਨਮ ਹੋਇਆ ਸਾਡੀ ਮੌਤ ਸ਼ੁਰੂ ਹੋ ਗਈ। ਹਰ ਬੰਦਾ ਜਿਹੜਾ ਜਨਮ ਲੈਂਦਾ ਹੈ ਉਹਦੇ ਜਨਮ ਤੋਂ ਬਾਅਦ ਉਹਦੀ ਤਰੀਕ ਜਨਮ ਵਾਲੀ ਡੇਟ ਆਫ ਬਰਥ ਤੇ ਟਾਈਮ ਬਾਅਦ ਵਿੱਚ ਕਾਗਜ਼ ਤੇ ਲਿਖਿਆ ਜਾਂਦਾ ਹੈ, ਨਗਰ ਪਾਲਿਕਾ ਉਹਦੇ ਦਫ਼ਤਰ ਬਾਅਦ ਵਿੱਚ ਲਿਖਾਇਆ ਜਾਂਦਾ ਹੈ, ਪਰ ਉਸ ਕਾਗਜ਼ ਦਾ ਤਾਂ ਪਤਾ ਹੀ ਕੇਵਲ ਰੱਬ ਨੂੰ ਹੈ ਜਾਂ ਜੀਵ ਆਤਮਾ ਨੂੰ ਹੈ। ਜਿਹੜਾ ਜਨਮ ਤੋਂ ਪਹਿਲਾਂ ਲਿਖਾ ਕੇ ਆਇਆ ਜਨਮ ਬਾਅਦ ਵਿੱਚ ਹੈ, ਮੌਤ ਪਹਿਲਾਂ ਸਾਰੀ ਮੁਕਰਰ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਮਰਨ ਲਿਖਾਏ, ਡੇਟ ਆਫ ਬਰਥ ਬਾਅਦ ਵਿੱਚ ਹੈ, ਮਰਨ ਵਾਲਾ ਕਾਗਜ਼ ਪਹਿਲਾਂ। ਜਿਹਨੂੰ ਸਤਿਗੁਰੂ ਨੇ ਕਿਹਾ ਜਦੋਂ ਸਮਾਂ ਆਉਂਦਾ ਫਿਰ ਉਹ ਕਾਗਜ਼ ਪਾਟਦਾ। ਮੰਨ ਲਓ ਕਿਸੇ ਚੀਜ਼ ਉੱਤੇ ਵਕਤ ਲਿਖਿਆ ਹੋਵੇ ਤੇ ਜਦੋਂ ਉਹਦਾ ਸਮਾਂ ਨਿਕਲ ਜਾਏ ਤੇ ਕਾਗਜ਼ ਦੇ ਪੁਰਜੇ ਪੁਰਜੇ ਕਰਕੇ ਕਹਿੰਦਾ ਛੱਡੋ, ਰੱਦੀ ਖੋਣ ਦਾ ਕੋਈ ਫਾਇਦਾ ਨਹੀਂ। ਜਦੋਂ ਲਿਖੇ ਹੋਏ ਦਾ ਵਕਤ ਮੁੱਕਦਾ ਰੱਬ ਵੀ ਕਾਗਜ਼ ਪਾੜ ਦਿੰਦਾ, ਕਹਿੰਦਾ ਇਹਦਾ ਟਾਈਮ ਸਮਾਪਤ ਹੋ ਗਿਆ। ਤਾਂ ਹੀ ਸਤਿਗੁਰੂ ਨੇ ਕਿਹਾ ਜਿਨ ਕੀ ਚੀਰੀ ਦਰਗਾਹ ਪਾਟੀ, ਜਿਨ੍ਹਾਂ ਦੀ ਲਿਖੀ ਹੋਈ ਚਿੱਠੀ ਰੱਬ ਦੀ ਦਰਗਾਹ ਵਿੱਚ ਪਾਟ ਗਈ। ਜਿਨ ਕੀ ਚੀਰੀ ਦਰਗਾਹ ਪਾਟੀ, ਤਿੰਨਾ ਮਰਨਾ ਭਾਈ ਉਹਨਾਂ ਦੀ ਮੌਤ ਕਹਿ। ਪਹਿਲੀ ਬੇਨਤੀ ਕਰਾਂ, ਅਸਲ 'ਚ ਜਨਮ ਵਾਲੇ ਅੱਖਰ ਬਾਅਦ ਵਿੱਚ ਲਿਖੇ ਗਏ ਨੇ ਤੇ ਮੌਤ ਆਪਾਂ ਸਾਰੇ ਪਹਿਲਾਂ ਲਿਖਾ ਕੇ ਆਏ। ਇਹਦੇ ਨਾਲ ਇੱਕ ਹੋਰ ਬੇਨਤੀ, ਜਦੋਂ ਮਾਂ ਦੀ ਕੁੱਖ 'ਚੋਂ ਇਨਸਾਨ ਦਾ ਜਨਮ ਹੁੰਦਾ ਹੈ ਸਭ ਤੋਂ ਪਹਿਲਾਂ ਉਹਦੀ ਜ਼ਿੰਦਗੀ 'ਚ ਮੌਤ ਵਾਪਰਦੀ ਹੈ। ਧਿਆਨ ਨਾਲ ਸੁਣਿਓ ਇਸ ਬੇਨਤੀ। ਜਨਮ ਤੋਂ ਬਾਅਦ ਆਪਾਂ ਕਹਾਂਗੇ ਮੌਤ ਕਿਵੇਂ? ਮੌਤ ਇੱਕ ਸਵਾਸ ਦਾ ਬਾਹਰ ਨਿਕਲਣਾ ਹੈ। ਇੱਕ ਵਾਰੀ ਸਵਾਸ ਬਾਹਰ ਨਿਕਲ ਗਿਆ ਵਾਪਸ ਨਾ ਆਵੇ ਤੇ ਬੰਦਾ ਮਰ ਗਿਆ। ਜਿਸ ਵਕਤ ਜਨਮ ਹੋਇਆ ਸਭ ਤੋਂ ਪਹਿਲਾਂ ਬੰਦੇ ਦੀ ਮੌਤ ਦੀ ਸ਼ੁਰੂਆਤ ਹੋਈ। ਜੇ ਪਹਿਲਾ ਸਵਾਸ ਬੋਡੀ ਵਿੱਚੋਂ ਨਾ ਨਿਕਲਦਾ ਤੇ ਅੰਤਲਾ ਕਿਵੇਂ ਆਉਂਦਾ? ਕਿਉਂਕਿ ਪਹਿਲੇ ਨੇ ਥਾਂ ਬਣਾਈ ਤੇ ਤਾਂ ਅੰਤਲਾ ਆਇਆ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਕਿ ਪਾਣੀ ਦਾ ਘੜਾ ਭਰਿਆ ਹੈ, ਇਹਨੂੰ ਠੋਕਰ ਵੱਜ ਗਈ, ਤੇੜ ਆ ਗਈ, ਉਹਦੇ ਵਿੱਚੋਂ ਪਾਣੀ ਸਿਮਣ ਲੱਗ ਪਿਆ, ਇੱਕ ਬੂੰਦ ਬੂੰਦ ਕਰਕੇ ਪਾਣੀ ਬਾਹਰ ਨਿਕਲਿਆ। ਯਾਦ ਰੱਖਿਓ, ਜੇ ਪਹਿਲੀ ਪਾਣੀ ਦੀ ਬੂੰਦ ਘੜੇ ਚੋਂ ਨਾ ਨਿਕਲਦੀ ਤੇ ਅੰਤਲੀ ਬੂੰਦ ਘੜਾ ਖਾਲੀ ਕਿਵੇਂ ਕਰਦੀ? ਕੀ ਹੈ ਮੌਤ? ਪਹਿਲੀ ਬੂੰਦ ਨਿਕਲੀ ਉਹਨੇ ਅੰਤਲੀ ਬੂੰਦ ਨੂੰ ਰਾਹ ਦਿੱਤਾ, ਉਹ ਵੀ ਨਿਕਲ ਗਈ, ਘੜਾ ਖਾਲੀ ਹੋ ਗਿਆ। ਆ ਵੀ ਤੇ ਇੱਕ ਘੜਾ ਹੈ, ਜੇ ਪਹਿਲਾਂ ਸਵਾਸ ਨਾ ਬਾਹਰ ਨਿਕਲਦਾ ਤੇ ਅੰਤਲੇ ਨੇ ਬਾਹਰ ਕਿਵੇਂ ਨਿਕਲਣਾ। ਪਹਿਲੇ ਨੇ ਇੱਕ ਥਾਂ ਬਣਾਈ, ਇਹਨੂੰ ਸਤਿਗੁਰੂ ਨੇ ਕਿਹਾ ਕਿ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜਿਉਂ ਪਾਣੀ। ਇਹ ਉਮਰ ਲੰਘਦੀ ਪਈ, ਸਵਾਸ ਨਿਕਲਦੇ। ਇੱਕ ਇੱਕ ਵਿਸ਼ੇ ਤੇ ਧਿਆਨ ਨਾਲ ਮੇਰੀ ਬੇਨਤੀ ਸੁਣੀ। ਫਿਰ ਦੇਖੋ ਇੱਕ ਸਵਾਸ, ਬੱਚੇ ਪੜ੍ਹੇ ਲਿਖੇ ਬੈਠੇ, ਮੈਂ ਸ਼ੁਰੂਆਤ ਕੀਤੀ ਹੈ ਕਿ ਜਨਮ ਤੋਂ ਬਾਅਦ ਪਹਿਲਾ ਕਰਮ ਮੌਤ ਦਾ ਸ਼ੁਰੂ ਹੁੰਦਾ। ਦੇਖੋ ਅਸੀਂ ਬਾਣੀ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੇ ਪਹਿਲਾ ਜਿਹੜਾ ਸ਼ਬਦ ਹੈ ਕਬੀਰ ਸਾਹਿਬ ਦਾ, ਉਹ ਸ੍ਰੀ ਰਾਗ ਚ ਹੈ ਤੇ ਉਹਦਾ ਸਰਲੇਖ ਹੈ ਕਿ ਏਕ ਸਵਾਨ ਕੈ ਘਰ ਗਾਵਣਾ। ਸਹਿਜ ਪਾਠ ਜਿਹੜੇ ਕਰਦੇ, ਇਹਦਾ ਹੈਡਿੰਗ ਦਾ ਅਰਥ ਹੈ ਕਿ ਇਸ ਸ਼ਬਦ ਨੂੰ ਕੀਰਤਨ ਕਰਨ ਵਾਲੇ ਗੁਰਸਿੱਖੋ, ਉਸ ਸ਼ਬਦ ਵਾਲੇ ਘਰ ਚ ਗਾਇਓ ਜਿਸ ਘਰ ਵਿੱਚ ਗੁਰਦਾਵ ਨੇ ਲਿਖਿਆ ਹੈ ਏਕ ਸਵਾਨ ਦੋਏ ਸਵਾਨੀ ਨਾਲ, ਏਕ ਸਵਾਨ ਕੈ ਘਰ ਗਾਵਣਾ। ਉਹ ਪਹਿਲੇ ਸ਼ਬਦ ਵਿੱਚ ਫੁਰਮਾਇਆ ਕਿ ਬੱਚਾ ਬੱਚੀ ਕੋਈ ਜਨਮ ਲੈਂਦਾ, ਇਹ ਨਾ ਸਮਝਣਾ ਕਿ ਮੈਂ ਨਿਰਾਸ਼ਤਾ ਵਾਲੀ ਕੋਈ ਵਿਚਾਰ ਸ਼ੁਰੂ ਕਰ ਲਈ। ਇਹਨੂੰ ਸਮਝੀਏ ਕਿ ਕਿਉਂ ਨਹੀਂ ਮਰਨਾ ਆਇਆ, ਮੌਤ ਕੀ ਚੀਜ਼ ਹੈ। ਉੱਥੇ ਬਚਨ ਨੇ ਕਿ ਬੱਚੇ ਦਾ ਜਨਮ ਹੋਇਆ ਤੇ ਜਦੋਂ ਪਰਿਵਾਰ ਦੇ ਜੀਆਂ ਨੂੰ ਪਤਾ ਲੱਗਦਾ ਕਿ ਫਲਾਣੇ ਦੇ ਘਰ ਬੱਚੇ ਦਾ ਜਨਮ ਹੋਇਆ ਤੇ ਅਸੀਂ ਹੌਸਪੀਟਲ ਵੀ ਜਾਂ ਘਰ ਪਹੁੰਚਣੇ, ਬੱਚੇ ਨੂੰ ਦੇਖਣੇ ਆ ਤੇ ਸਭ ਤੋਂ ਪਹਿਲਾਂ ਸ਼ਬਦ ਕੀ ਕਹਿੰਦੇ ਆ ਕਿ ਪਰਮਾਤਮਾ ਇਸ ਬੱਚੇ ਦੀ ਉਮਰ ਲੰਮੀ ਹੋਵੇ, ਇਸ ਬੇਟੀ ਬੇਟੇ ਨੂੰ ਰੱਬ ਦੀਰਘ ਆਯੂ ਦੇ। ਕਦੀ ਕਿਸੇ ਨੇ ਪੁੱਛਿਆ ਇਹ ਕਿਉਂ ਕਹਿ ਦਿੱਤਾ, ਅਜੇ ਤਾਂ ਬੱਚੇ ਦਾ ਜਨਮ ਹੋਇਆ 2 ਘੰਟੇ ਹੋਏ ਤੇ ਤੁਸੀਂ ਇਹ ਸ਼ਬਦ ਕਹਿ ਦਿੱਤੇ, ਇਹਦੀ ਸ਼ੁਰੂਆਤ ਤੇ ਦੀਰਘ ਆਯੂ ਲੰਮੀ ਉਮਰ। ਸੱਚ ਇਹ ਵੀ ਅਸੀਂ ਸ਼ਬਦ ਵਰਤਣ ਤੋਂ ਡਰਨੇ ਆ। ਗੁਪਤ ਇਸ ਸ਼ਬਦਾਂ ਦਾ ਅਰਥ ਇਹ ਵੇ ਕਿ ਜਿਹੜਾ ਜੰਮਿਆ ਛੇਤੀ ਮਰੇ ਨਾ, ਅਰਥ ਇਹੀ ਹੈ। ਦੀਰਘ ਆਯੂ ਮੀਨਸ ਕਿ ਮਰੇ ਨਾ। ਉਂਝ ਜੇ ਕੋਈ ਕਹੇਗਾ ਸਿਰ ਤੇ ਹੱਥ ਰੱਖ ਕੇ ਤੂੰ ਛੇਤੀ ਨਾ ਮਰੀ, ਆਪਾਂ ਗੁੱਸਾ ਕਰ ਜਾਂਗੇ, ਪਰ ਸ਼ਬਦਾਂ ਦੀ ਬਣਾਵਟ ਬਣਾ ਦਿੱਤੀ ਕਿ ਦੀਰਘ ਆਯੂ ਹੋਵੇ, ਇਹਦਾ ਮਤਲਬ ਇਹਨੂੰ ਛੇਤੀ ਮੌਤ ਨਾ ਆਵੇ। ਹੁਣ ਉਹ ਬੱਚਾ ਜਨਮ ਹੋ ਗਿਆ, ਹਰ ਸਾਲ ਲੋਕ ਜਨਮ ਦਿਨ ਮਨਾਉਂਦੇ, ਬੜਾ ਖਰਚਾ ਕਰਦੇ। ਆ ਜੇ ਪੁਰਬ ਜਿਹੜਾ ਤੁਸੀਂ ਹਰ ਸਾਲ ਮਨਾਉਂਦੇ ਹੋ, ਇਹਦੇ ਸ਼ਹੀਦੀ ਦਿਹਾੜਾ ਮਨਾਉਣਾ। ਹੁਣ ਦੇਖੋ ਕੱਲ ਨੂੰ ਮੇਰਾ ਖਿਆਲ ਨਗਰ ਕੀਰਤਨ ਹੈ, ਮੈਂ ਮੰਜੀ ਸਾਹਿਬ ਵੀ ਕਿਹਾ ਸੀ ਆਪਾਂ ਬੱਸ ਕਰਾ ਦੇਣੀ ਹੈ ਲੋਕਾਂ ਦੀ ਲੰਗਰ ਛਕਾ ਛਕਾ, ਸਟਾਲ ਕਿੰਨੇ ਲੱਗ ਜਾਣੇ, ਅੱਜ ਆਹ ਬਣਿਆ ਅੱਜ ਆਹ ਬਣਿਆ। ਆ ਭਾਈ ਸਾਹਿਬ ਜਿਹੜਾ ਇਸ ਫੋਕੀ ਸਿਫਤ ਨਹੀਂ 6-7 ਦਿਨ ਦਾ ਪ੍ਰੋਗਰਾਮ ਰੱਖਦੇ ਨੇ, ਘੱਟੋ ਘੱਟ ਇੰਨੀ ਤਾਂ ਸੰਗਤ ਵਿੱਚ ਆਏ ਨੂੰ ਸਮਝ ਪੈਂਦੀ ਹੈ ਗੁਰੂ ਤੇਗ ਬਹਾਦਰ ਦੇ ਸਲੋਕ ਕੀ ਸਤਿਗੁਰੂ ਸਾਨੂੰ ਸਮਝਾ ਰਹੇ ਨੇ। ਗਏ ਲੰਗਰ ਛਕਿਆ, ਪਿਆਰਿਓ ਲੰਗਰ ਲੋੜਵੰਦ ਵਾਸਤੇ ਸੀ, ਲੋੜਵੰਦ ਨੇ ਤਾਂ ਛਕਣਾ, ਸਰੀਰ ਚੱਲੇ, ਸਰੀਰ ਤਾਂ ਚਲਾਉਣਾ ਰੱਬ ਦੀ ਬੰਦਗੀ ਕਰੇ, ਤੇ ਜੇ ਭਰੇ ਉੱਤੇ ਭਰੀ ਜਾਵਾਂਗੇ ਤੇ ਕਈ ਵਾਰੀ ਖੁਰਾਕ ਵੀ ਜ਼ਹਿਰ ਬਣ ਜਾਂਦੀ ਹੁੰਦੀ। ਫੂਡ ਤਾਕਤ ਦਿੰਦਾ ਪਰ ਯਾਦ ਰੱਖਿਓ ਫੂਡ ਪੋਇਜ਼ਨ ਵੀ ਹੋ ਜਾਂਦਾ, ਜ਼ਹਿਰ ਵੀ ਬਣ ਜਾਂਦਾ। ਪਰ ਮੈਂ ਪ੍ਰਕਰਨ ਚ ਰਹਾਂਗਾ ਕਿ ਦੇਖੋ ਬੱਚੇ ਦਾ ਜਨਮ ਦਿਨ ਆ ਗਿਆ, ਕਿੰਨਾ ਪਰਿਵਾਰ ਖੁਸ਼ ਹੁੰਦਾ ਕਿ ਅੱਜ ਸਾਡੇ ਬੱਚੇ ਦਾ ਜਨਮ ਦਿਨ ਹੈ, ਲੱਖਾਂ ਰੁਪਈਏ ਅਸੀਂ ਜਨਮ ਦਿਨ ਤੇ ਖਰਚਨੇ। ਮੇਰਾ ਖਿਆਲ ਲੱਖਾਂ ਰੁਪਈਏ ਅੱਤ ਕਥਨੀ ਨਹੀਂ ਹੋਵੇਗੀ ਇਸ ਸ਼ਹਿਰ ਅੰਦਰ ਦਿੱਲੀ ਵਾਲੇ ਚ, ਪਰ ਭਾਵਨਾ ਵਾਲੇ ਵੀ ਜਨਮ ਦਿਹਾੜੇ ਵਾਲੇ ਦਿਨ ਬੱਚੇ ਨੂੰ ਲਿਜਾਂਦੇ ਨੇ ਗੁਰਦੁਆਰੇ ਤੇ ਦੇਗ ਬਣਾ ਕੇ ਅਰਦਾਸ ਕਰਦੇ ਨੇ, ਦਾਤਾ ਤੂੰ ਸੰਤਾਨ ਦਿੱਤੀ, ਇੰਨੇ ਸਾਲਾਂ ਦਾ ਜੋ ਹੋ ਗਿਆ, ਕਿਰਪਾ ਕਰੀ ਰਹਿੰਦੀ ਜ਼ਿੰਦਗੀ ਇਹਦੀ ਭੈ ਭਾਵਨਾ ਵੀ ਤੇਰੀ ਬੰਦਗੀ ਵਿੱਚ ਬਤੀਤ ਹੋ ਜਾਏ। ਤੇ ਗੁਰੂ ਸਾਹਿਬ ਨੇ ਕਿਹਾ ਜਦੋਂ ਜਨਮ ਵਾਲਾ ਦਿਨ ਆਉਂਦਾ, ਸਾਲ ਬਾਅਦ ਉਹ ਆਉਣਾ, ਤੇ ਮੈਂ ਬੇਨਤੀ ਕਰਾਂ ਉਦੋਂ ਹਰ ਸਾਲ ਜਨਮ ਵਾਲੇ ਤਰੀਕ ਨੂੰ ਦਿਨ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ, ਅੱਜ ਬੱਚੇ ਨੂੰ 1 ਸਾਲ ਹੋ ਗਿਆ ਮਰਦੇ। ਭਾਵੇਂ ਮੈਂ ਸ਼ਬਦ ਕਹਿ ਰਿਹਾ ਕਈਆਂ ਨੂੰ ਚੰਗੇ ਨਹੀਂ ਲੱਗਣ, ਅੱਜ 2 ਸਾਲ ਹੋ ਗਏ ਮਰੇ ਨੂੰ, 2 ਸਾਲ ਤੋਂ ਮਰ ਰਿਹਾ, ਅੱਜ 3 ਸਾਲ ਹੋ ਗਏ ਮਰਨ ਦੇ ਪ੍ਰੋਸੈਸ ਚੱਲੇ ਨੂੰ, ਇੱਕ ਇੱਕ ਸਵਾਸ ਕਰਕੇ ਬੰਦਾ ਮਰਦਾ ਹੈ। ਤੇ ਪਿਆਰਿਓ ਅੰਤਲਾ ਸਵਾਸ ਤਾਂ ਮਰਦਾ ਜੇ ਪਹਿਲੇ ਮਰਦੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਜਨਨੀ ਜਾਨਤ ਸੁੱਤ ਵੱਡਾ ਹੋਤ ਹੈ, ਮਾਂ ਸਮਝਦੀ ਹੈ ਪੁੱਤਰ ਵੱਡਾ ਹੋ ਰਿਹਾ, ਇਤਨਾ ਕੂ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਕਹਿ ਮੋਰ ਮੋਰ ਕਰ ਅਤਕ ਲਾਡ ਤਰ ਪੇਖਤ ਹੀ ਜਮਰਾਓ ਖਸੈ। ਮੈਂ ਇੱਕ ਉਦਾਹਰਨ ਤੁਹਾਨੂੰ ਦੇ ਦਿੰਦਾ, ਜੋ ਸ਼ਬਦ ਮੈਂ ਸ਼ੁਰੂ ਕੀਤਾ ਸਮਝ ਸਕਾਂ ਮੈਂ ਵੀ। ਦੇਖੋ ਅਸੀਂ ਪਾਣੀ ਅੱਗ ਤੇ ਰੱਖਣੇ ਤੇ ਆਮ ਬੰਦਾ ਕਹੇਗਾ ਉਬਲੇਗਾ ਤੇ ਭਾਪ ਬਣੇਗਾ, ਪਰ ਪੜ੍ਹੇ ਲਿਖਿਆਂ ਨੇ ਗਿਣਤੀ ਮਿਣਤੀ ਕਰ ਲਈ, ਉਹ ਕਹਿੰਦੇ ਨੇ 100 ਡਿਗਰੀ ਤੇ ਤਪੇਗਾ ਤੇ ਫਿਰ ਭਾਪ ਬਣੇਗਾ। ਇਹ ਕਹਿੰਦੇ ਨੇ 100 ਡਿਗਰੀ ਤੇ ਭਾਪ ਬਣੇਗਾ। 99 ਤੋਂ ਬਾਅਦ 1 ਡਿਗਰੀ ਮਿਲੇ ਤਾਂ ਹੀ 100 ਹੁੰਦਾ ਹੈ ਨਾ, ਕੱਲੀ 1 ਡਿਗਰੀ ਨਾਲ ਭਾਪ ਨਹੀਂ ਬਣਿਆ। 99 ਤੋਂ ਬਾਅਦ ਡਿਗਰੀ 1 ਹੀ ਮਿਲੇ ਤੇ 100 ਬਣਦਾ ਹੈ। ਪਰ ਚੇਤੇ ਰੱਖਿਓ ਜੇ ਪਹਿਲੀਆਂ 99 ਨਾ ਹੁੰਦੀਆਂ ਤੇ 1 ਕਿਵੇਂ ਨੂੰ 100 ਬਣਾ ਦਿੰਦੀ ਪਿਆਰਿਆ? ਜੇ ਪਹਿਲੇ ਤੇਰੇ ਸਵਾਸ ਨਾ ਨਿਕਲੇ ਹੁੰਦੇ ਤੇ ਅੰਤਲਾ ਸਵਾਸ ਕਿਵੇਂ ਨਿਕਲਦਾ? 100 ਡਿਗਰੀ ਤੇ ਪਾਣੀ ਭਾਪ ਬਣ ਕੇ ਉੱਡਦਾ ਤੇ ਜਦੋਂ ਅੰਤਲਾ ਸਵਾਸ ਹੁੰਦਾ ਚੱਜ ਚੇਤੇ ਰੱਖੋ ਆਤਮਾ ਸਰੀਰ ਨੂੰ ਛੱਡ ਕੇ ਉੱਡ ਜਾਂਦੀ। ਸਤਿਗੁਰੂ ਨੇ ਬਾਣੀ 'ਚ ਬਚਨ ਕੀਤੇ, ਉਹਨਾਂ 70 ਸਾਲ 80 ਸਾਲ ਜ਼ਿੰਦਗੀ ਨਹੀਂ ਮੰਨੀ, ਉਹਨਾਂ ਇੱਕੋ ਮੰਨਿਆ ਕਿ ਖੰਭ ਆਦਮੀ ਖਾਂ ਇੱਕਦਮ, ਇੱਕਦਮ ਦਾ ਹੀ ਬੰਦਾ ਖੇ। ਇਹਨੂੰ ਗੁਰੂ ਰਾਮਦਾਸ ਜੀ ਨੇ ਫਰਮਾਇਆ ਕਿ ਖਰ ਜਪਦਿਆਂ ਖਿਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ। ਇੱਕ ਸਵਾਸ ਮੈਂ ਪਹਿਲੀ ਬੇਨਤੀ ਕਰ ਲੱਗਾ ਕਿ ਜਿਹੜਾ ਵੀ ਪੈਦਾ ਹੋਇਆ ਆਪਾਂ ਜਿੰਨੇ ਬੈਠੇ ਹਾਂ ਸੱਚ ਏਵੇ ਅਸੀਂ ਮਰ ਰਹੇ ਹਾਂ। ਅਸੀਂ ਸੁੱਤੇ ਹੋਈਏ ਤਾਂ ਵੀ ਮਰਾਂਗੇ, ਅਸੀਂ ਜਾਗਦੇ ਹਾਂ ਤਾਂ ਵੀ ਮਰਨੇ ਹਾਂ। ਫਰਕ ਇੰਨਾ ਕਿ ਕਿਸੇ ਨੂੰ ਮਰਦਿਆਂ 70 ਸਾਲ ਲੱਗ ਜਾਂਦੇ ਨੇ, ਕੋਈ 2 ਸਾਲਾਂ 'ਚ ਪੂਰਾ ਕਰ ਜਾਂਦਾ, ਕੋਈ 100 ਸਾਲ 'ਚ ਪੂਰਾ ਕਰ ਜਾਂਦਾ। ਮੌਤ ਦਾ ਆਗਾਜ਼ ਜਨਮ ਤੋਂ ਹੁੰਦਾ, ਜਦੋਂ ਮੁਕੰਮਲਤਾ ਹੁੰਦੀ ਉਦੋਂ ਅਸੀਂ ਕਹਿੰਦੇ ਹੁਣ ਪੂਰਾ ਹੋ ਗਿਆ। ਇਹ ਸ਼ਬਦ ਸਾਡੇ ਪੰਜਾਬੀ ਦੇ ਨੇ, ਮਰ ਗਿਆ। ਸਤਿਗੁਰੂ ਨੇ ਬਾਣੀ 'ਚ ਕਿਹਾ ਪਹਿਲੀ ਗੱਲ, ਜੋ ਸੰਸਾਰ ਵਿੱਚ ਪੈਦਾ ਹੋਏ ਸੰਤ ਅਸੰਤ ਸ਼ਾਕਤ ਪੁੰਨੀ, ਜੋ ਵੀ ਪੈਦਾ ਹੋਇਆ ਚੰਗਾ ਮੰਦਾ ਹਰ ਕੋਈ ਮਰੇ। ਤਾਂ ਹੀ ਸਤਿਗੁਰੂ ਦੇ ਬਚਨ ਪੜ੍ਹੇ ਤੁਸੀਂ ਹੁਣੇ ਕਿ ਜੋ ਉਪਜਿਓ ਸੋ ਬਿਣ ਸਿਖੈ, ਜੋ ਪੈਦਾ ਹੋਇਆ ਮਰੇਗਾ, ਜੋ ਉਪਜਿਓ ਸੋ ਬਿਣ ਸਿਖੈ, ਪਰ ਉਹ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਕਲ ਜੰਜਾਲ। ਇਸੇ ਨੂੰ ਦਾਤਾਰ ਨੇ ਬਾਣੀ ਵਿੱਚ ਕਿਹਾ ਕਿ ਜੈਸੇ ਕਿਰਸਾਨ ਬੋਵੈ ਕਿਰਸਾਨੀ, ਕਿਰਸਾਨ ਨੇ ਖੇਤੀ ਵੇਚ ਦਿੱਤੀ ਤੇ ਤੁਸੀਂ ਮੰਡੀ 'ਚ ਸਬਜ਼ੀ ਖਰੀਦਣ ਜਾਂਦੇ ਹੋ, ਸਾਰੀਆਂ ਪੱਕੀਆਂ ਫਸਲਾਂ 'ਤੇ ਨਹੀਂ ਨਾ ਹੁੰਦੀਆਂ, ਕੱਚੀਆਂ ਮੂਲੀਆਂ ਆ ਰਹੀਆਂ ਨੇ, ਕੱਚੀਆਂ ਗਾਜਰਾਂ ਆ ਰਹੀਆਂ ਨੇ, ਕੱਚੇ ਛੋਲੀਆਂ ਆ ਰਿਹਾ, ਕੱਚੇ ਮਟਰ ਆ ਰਹੇ ਨੇ, ਤੇ ਜੇ ਜ਼ਿਮੀਦਾਰ 4 ਦਿਨ ਰਹਿਣ ਦਿੰਦਾ ਇਹ ਸਾਰੇ ਪੱਕ ਜਾਣੇ ਸਨ। ਜਦੋਂ ਕੱਚੇ ਮੰਡੀ ਵਿੱਚ ਆਏ, ਕੱਚਿਆਂ ਦੀ ਗੱਲ ਛੱਡੋ, ਲੋਕੀ ਨਾਸ਼ਤਾ ਸਵੇਰੇ ਅੰਕੁਰ ਹੋਏ ਬੀਜਾਂ ਦਾ ਕਰਦੇ। ਕਈ ਬੰਦੇ ਅਸੀਂ ਦੇਖਨੇ ਕਿ ਅੰਕੁਰ ਜਦੋਂ ਨਿਕਲਦਾ ਬਾਹਰ ਅੰਗੂਰ ਉਸ ਦਾਣੇ ਚੋਂ, ਤੇ ਅਸੀਂ ਨਾਸ਼ਤਾ ਕਰਨੇ ਆ, ਚੇਤੇ ਰੱਖਿਓ ਜਿਹਨੂੰ ਪਲੇਟ ਵਿੱਚ ਪਾ ਕੇ ਅਸੀਂ ਚਬਾਨੇ ਪਏ ਆ, ਉਹ ਕਹਿੰਦਾ ਮੇਰੇ 'ਚ ਜ਼ਿੰਦਗੀ ਸੀ, ਜੇ ਤੂੰ ਖਾਣ ਤੋਂ ਪਹਿਲਾਂ ਕੁਝ ਦਿਨ ਮੈਨੂੰ ਜੀਣ ਦਿੰਦਾ ਤੇ ਮੈਂ ਵੀ ਪੱਕ ਸਕਦਾ ਸੀ। ਕੱਚਾ ਖਾ ਗਏ ਦਾਣੇ ਨੇ, ਕਿਤੇ ਵਿਚਾਰੇ ਨੇ ਕਿਹਾ ਕਿ ਅਜੇ ਤਾਂ ਮੈਂ ਰਾਤ ਅੰਕੁਰ ਬਣਿਆ ਤੇ ਸਵੇਰੇ ਤੂੰ ਮੈਨੂੰ ਖਾ ਗਿਆ, ਉਹ ਕਹਿੰਦਾ ਮੇਰਾ ਜ਼ੋਰ ਕੋਈ ਨਹੀਂ ਤੇਰਾ ਹੀ ਚੱਲਣਾ। ਕੱਚੀ ਫਸਲ ਮੰਡੀ ਵਿੱਚ ਆਈ, ਫਸਲ ਦੀ ਕੋਈ ਤਾਕਤ ਨਹੀਂ ਕੁਝ ਕਹਿ ਸਕੇ। ਪਿਆਰਿਓ ਅਸੀਂ ਤਾਂ ਕੱਚੀ ਪੱਕੀ ਫਸਲ ਹਾਂ, ਇਹ ਤਾਂ ਰੱਬ ਦੀ ਮਰਜ਼ੀ ਏ। ਕਿਸੇ ਨੂੰ ਅੰਕੁਰ ਵਿੱਚ ਆਏ ਨੂੰ ਮਾਂ ਦੇ ਗਰਭ ਵਿੱਚੋਂ ਹੀ ਲੈ ਜਾਏ ਤੇ ਉਹਦੀ ਮਰਜ਼ੀ ਏ, ਕਿਸੇ ਨੂੰ ਜਵਾਨੀ 'ਚ ਲੈ ਜਾਏ ਉਹਦੀ ਮਰਜ਼ੀ ਏ, ਬੁਢੇਪੇ ਵਿੱਚ ਲੈ ਜਾਏ, ਪਰ ਫਸਲ ਪੱਕਣ ਤੋਂ ਬਾਅਦ ਵੱਢਣ ਦਾ ਕੰਮ ਉਹਦਾ। ਸਤਿਗੁਰੂ ਨੇ ਫਰਮਾਇਆ ਕਿ ਜੈਸੇ ਕਿਰਸਾਨ ਬੋਵੈ ਕਿਰਸਾਨੀ, ਕਾਚੀ ਪਾਕੀ ਬਾਢ ਪੁਰਾਣੀ, ਜੋ ਜਨਮੈ ਸੋ ਜਾਨੋ ਮੁਵਾ, ਗੋਬਿੰਦ ਭਗਤ ਅਸਤਰ ਖੈਥੀ ਆ। ਇਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਰਹਿਣ ਨਾ ਪਾਵੈ ਸੁਰ ਨਰ ਦੇਵਾ, ਊੜ ਸਿਧਾਰੇ ਕਰ ਮੁਨ ਜਨ ਸੇਵਾ, ਸਾਰੇ ਚਲੇ ਗਏ। ਇੱਕ ਮੈਂ ਸ਼ਲੋਕ ਸੁਣਾ ਕੇ ਇਸ ਤੋਂ ਅੱਗੇ ਨਿਕਲਾਂਗਾ, ਤੁਸੀਂ ਮੇਰੀ ਬੇਨਤੀ ਹੈ ਮੈਨੂੰ ਟਿਕਾ ਜ਼ਰੂਰ ਬਖਸ਼। ਅਸੀਂ ਕੱਪੜਾ ਖਰੀਦਣੇ ਦੁਕਾਨ ਤੋਂ ਜਾ ਕੇ, ਤੇ ਜਿਹਨੂੰ ਕੱਪੜੇ ਦੀ ਪਹਿਚਾਣ ਵੀ ਨਹੀਂ ਉਹ ਹੀ ਪੁੱਛਣ ਲੱਗਦਾ ਕੱਪੜੇ ਦੀ ਮਿਆਦ ਕੀ ਹੈ, ਇਹਦੀ ਗਰੰਟੀ ਇਹਦੀ ਵਾਰੰਟੀ ਕੀ, ਤੇ ਦੁਕਾਨ ਵਾਲਾ ਵੀ ਦੱਸ ਦਿੰਦਾ ਇੰਨੇ ਸਾਲ ਨਹੀਂ ਛਿੱਜੇਗਾ, ਜੇ ਛਿੱਜ ਗਿਆ ਮੇਰੀ ਵਾਰੰਟੀ ਮੈਂ ਵਾਪਸ ਕਰਾਂਗਾ। ਅਸੀਂ ਕੱਪੜਾ ਖਰੀਦ ਲੈਂਦੇ ਹਾਂ ਉਹਦੀ ਮਿਆਦ ਪੁੱਛ ਕੇ, ਦਰਜੀ ਕੋਲ ਜਾਂਦੇ ਹਾਂ ਤੇ ਸਿਲਾਣ ਤੋਂ ਪਹਿਲਾਂ ਕਹਿੰਦੇ ਹਾਂ ਜਿਸ ਧਾਗੇ ਨਾਲ ਸੀਏਗਾ ਦੱਸ ਇਸ ਧਾਗੇ ਦੀ ਕੀ ਮਿਆਦ ਕਹਿ, ਇਹ ਘਸੇਗਾ ਸੀਨ ਉਧੜੇਗੀ ਤੇ ਨਹੀਂ। ਉਹ ਦਰਜੀ ਵੀ ਧਾਗੇ ਦੀ ਮਿਆਦ ਦੱਸ ਦਿੰਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੱਪੜੇ ਦੀ ਮਿਆਦ ਖੈ, ਸੀਣ ਵਾਲੇ ਧਾਗੇ ਦੀ ਵਾਰੰਟੀ ਖੈ, ਪਰ ਮੈਨੂੰ ਦੱਸ ਦੁਕਾਨ ਤੇ ਕੱਪੜਾ ਸੀਨ ਦੇਣ ਵਾਲਿਆ, ਜਿੱਦਣ ਕੱਪੜਾ ਲੈਣ ਜਾਣਾ ਤੈਨੂੰ ਪਤਾ ਹੈ ਕਿ ਕਿਤੇ ਕੱਪੜਾ ਤੇਰੇ ਵਾਸਤੇ ਖੱਫਣ ਦਾ ਰੂਪ ਵੀ ਬਣ ਸਕਦਾ, ਤੇਰੇ ਸਰੀਰ ਦੀ ਕੀ ਗਰੰਟੀ। ਸਤਿਗੁਰੂ ਨੇ ਬਚਨ ਕੀਤੇ ਕਿ ਕੱਪੜਾ ਪਾਟ ਜਾਏ ਤੇ ਧਾਗੇ ਨਾਲ ਦੁਬਾਰਾ ਤੂੰ ਸੀ ਲਏਗਾ, ਪਰ ਇੱਕ ਸਰੀਰ ਜਿਹਦੇ ਵਿੱਚੋਂ ਆਤਮਾ ਨਿਕਲ ਜਾਏ, ਦੁਨੀਆਂ ਦੀ ਕੋਈ ਤਾਕਤ ਉਹ ਸਰੀਰ ਵਿੱਚੋਂ ਜਿੰਦ ਨੂੰ ਦੁਬਾਰਾ ਜੋੜ ਨਹੀਂ ਸਕੇ। ਬਾਬਾ ਸਾਹਿਬ ਦੇ ਬਚਨ ਨੇ ਕਿ ਖਿੰਥੜ ਮੇਖਾਂ ਅਗਲੀਆਂ, ਬਾਬਾ ਫਰੀਦ ਸਾਹਿਬ ਮੇਖਦਾਰ ਤੇ ਟਾਂਕਾ ਧਾਗੇ ਨਾਲ ਸੀਣਾ, ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਇਹ ਹੀ ਕਾਰਨ ਮੌਤ, ਵੈਸੇ ਫਿਜ਼ੀਕਲ ਡੈਥ ਬੜਾ ਵੱਡਾ ਡਰ ਜੀ, ਮੈਂ ਇੱਕ ਦੋ ਪ੍ਰਮਾਣ ਦੇ ਕੇ ਤਿੰਨਾਂ ਦੀ ਗੱਲ ਮੁਕੰਮਲ ਕਰਾਂਗਾ। ਕਦੀ ਤੁਸੀਂ ਸ਼ਮਸ਼ਾਨ ਘਾਟ ਕੋਲੋਂ ਲੋਕ ਲੰਘਦੇ ਹੋ ਤੇ ਬੰਦੇ ਦਾ ਧਿਆਨ ਜਾਂਦਾ ਪਰ ਡਰ ਜ਼ਰੂਰ ਜਾਂਦਾ। ਕਈ ਵਾਰੀ ਇਕੱਲਾ ਬੰਦਾ ਕਹਿੰਦਾ ਇੱਥੋਂ ਨਹੀਂ ਨਿਕਲਣਾ ਕਿਉਂਕਿ ਰਸਤੇ ਵਿੱਚ ਸ਼ਮਸ਼ਾਨ ਘਾਟ ਹੈ। ਗੁਰੂ ਗ੍ਰੰਥ ਸਾਹਿਬ 'ਚ ਇਹ ਵੀ ਸ਼ਬਦ ਆਇਆ ਕਿ ਬੰਦਾ ਆਪਣੇ ਘਰ ਨੂੰ ਜਾਣ ਲਈ ਉਤਾਵਲ ਹੈ, ਇੱਥੋਂ ਤੱਕ ਕਿ ਕਿਸੇ ਦਾ ਸੰਸਕਾਰ ਕਰਨ ਜਾਈਏ ਤੇ ਤਾਂ ਵੀ ਕਹਿੰਦੇ ਛੇਤੀ ਛੇਤੀ ਹੁਣ ਅੱਗ ਲੱਗੇ ਅਸੀਂ ਬਾਹਰ ਨਿਕਲੀਏ, ਬੰਦੇ ਦਾ ਦਿਲ ਕਾਲਾ ਪੈਂਦਾ। ਅੱਤ ਦਾ ਨਜ਼ਦੀਕੀ ਉਹ ਵੀ ਚਾਹੁੰਦਾ ਹੁਣ ਅੱਖਾਂ ਤੋਂ ਓਹਲੇ ਹੋ ਜਾਏ, ਇਹਨੂੰ ਫੂਕ ਦਿਓ ਮੈਂ ਦੇਖ ਨਹੀਂ ਸਕਦਾ। ਮਹਾਰਾਜ ਕਹਿੰਦੇ ਬੰਦਾ ਸ਼ਮਸ਼ਾਨ ਘਾਟ ਕੋਲੋਂ ਲੰਘਦਾ ਤੇ ਡਰਦਾ ਦੂਰ ਚਲਾ ਗਿਆ ਤੇ ਪਿੱਛੋਂ ਆਵਾਜ਼ ਆਈ ਭਲਿਆ ਮੇਰੇ ਕੋਲੋਂ ਲੰਘਦਾ ਤੂੰ ਦੂਰ ਕਿਉਂ ਜਾਂਦਾ। ਤੇ ਆਦਮੀ ਨੇ ਬਾਬਾ ਫਰੀਦ ਸਾਹਿਬ ਨੇ ਪੁੱਛਿਆ ਤੂੰ ਕੌਣ, ਕਹਿਣ ਲੱਗੀ ਮੈਂ ਕਬਰਸਤਾਨ, ਮੈਂ ਸ਼ਮਸ਼ਾਨ ਭੂਮੀ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਆਵਾਜ਼ ਤਾਂ ਤੇਰੀ ਪਰ ਲੋਕ ਤੇਰੇ ਤੋਂ ਡਰਦੇ ਨੇ, ਆਪਣੇ ਘਰ ਨੂੰ ਪਸੰਦ ਕਰਦੇ ਨੇ, ਤੇਰੇ ਕੋਲ ਬੈਠਣਾ ਕੋਈ ਪਸੰਦ ਨਹੀਂ ਕਰਦਾ। ਤੇ ਕਹਿੰਦੇ ਸ਼ਮਸ਼ਾਨ ਭੂਮੀ ਨੇ ਕਿਹਾ ਉਹ ਘਰਾਂ ਵਾਲਿਓ ਤੁਸੀਂ ਇੱਕ ਇੱਕ ਕਮਰੇ ਵਿੱਚ ਇੱਕ ਇੱਕ ਜੀ ਰਹਿੰਦੇ ਹੋ, ਇੱਕ ਇੱਕ ਬੈਡਰੂਮ ਵਿੱਚ ਇੱਕ ਸੁਣਦੇ ਹੋ, ਪਰ ਜਿਸ ਘਰ ਨੂੰ ਤੁਸੀਂ ਅੱਤ ਦਾ ਮੋਹ ਕਰਦੇ ਹੋ, ਜਿੱਦਣ ਇਸ ਘਰ ਦੇ ਲੋਕਾਂ ਨੇ ਤੁਹਾਨੂੰ ਮੋਢੇ ਤੇ ਚੁੱਕ ਕੇ ਮੇਰੇ ਕੋਲ ਲਿਆਂਦਾ, ਚੇਤੇ ਰੱਖਿਓ ਅਖੀਰਲਾ ਟਿਕਾਣਾ ਮੇਰੇ ਕੋਲ ਬਣਨਾ। ਉਸ ਘਰ ਵਿੱਚ ਇੱਕ ਕਮਰੇ ਵਿੱਚ ਇੱਕ ਜੀ ਸੌਂਦਾ ਤੇ ਸ਼ਮਸ਼ਾਨ ਭੂਮੀ ਕਹਿੰਦੀ ਮੇਰੇ ਸ਼ੈੱਡ ਥੱਲੇ ਪਤਾ ਨਹੀਂ ਕਿੰਨੇ ਕੁ ਫੂਕੇ ਗਏ, ਸਾਰੇ ਇੱਕੋ ਥਾਂ ਤੇ ਸਮਾ ਗਏ। ਮੈਂ ਬੇਨਤੀ ਕਰਾਂਗਾ ਇਹ ਸੱਚਾਈ ਸਾਹਿਬ ਦੇ ਬਚਨ ਨੇ ਕਿ ਗੌਰ ਨਿਮਾਣੀ ਸੱਡ ਕਰੇ, ਗੌਰ ਮੀਨਸ ਕਬਰ, ਸ਼ਮਸ਼ਾਨ ਭੂਮੀ ਸੱਡ ਕਰੇ ਦਰ ਤੇ ਆਵਾਜ਼ਾਂ ਮਾਰਦੀ, ਗੌਰ ਨਿਮਾਣੀ ਸੱਡ ਕਰੇ ਤੇ ਨਾਲ ਕਹਿ ਰਹੀ ਨੇ ਘਰਿਆ ਤੇਰਾ ਕੋਈ ਟਿਕਾਣਾ ਨਹੀਂ, ਆਪਣਾ ਘਰ ਥੋੜਾ ਪਿਆਰੇ ਹੋ ਜਿੱਥੇ ਆਪਾਂ ਰਹਿੰਦੇ। ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦੀ ਭਗਤੀ, ਉਹਨਾਂ ਦਾ ਸਿਮਰਨ, ਸਾਰੇ ਪਰਉਪਕਾਰ ਦੇ ਕੰਮ ਕੀਤੇ, ਪਰ ਇਸ ਤਰ੍ਹਾਂ ਵਿਚਰੇ ਜਿਵੇਂ ਮਾਨੋ ਦੁਨੀਆਂ ਇੱਕ ਸਰਾਖ। ਗੌਰ ਨਿਮਾਣੀ ਸੱਡ ਕਰੇ ਨੇ ਘਰਿਆ ਕਰ ਆਓ, ਸਰ ਪਰ ਮੈਥੈ ਆਵਣਾ ਮਰਨੋ ਨਾ ਦਰਿਆਓ, ਇੱਕ ਦਿਨ ਤੈਨੂੰ ਮੇਰੇ ਕੋਲ ਆਉਣਾ ਪੈਣਾ। ਮੈਂ ਪਹਿਲੀ ਬੇਨਤੀ ਕੀਤੀ ਸਰੀਰਕ ਮੌਤ, ਇਹ ਸਭ ਮਰਨੇ ਪਿਆ ਸਭ ਨੂੰ ਆਉਣੀ ਹੈ, ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ ਹੈ ਤਾਂ ਦੁਖੀ ਨਾ। ਉਸ ਤੋਂ ਬਾਅਦ ਦੂਜੀ ਮੌਤ ਗੁਰਬਾਣੀ ਅਨੁਸਾਰ ਇਹ ਵੇ ਕਿ ਇਨਸਾਨ ਬੋਲਦਾ ਹੈ, ਤਨ ਤੇ ਕੱਪੜੇ ਪਾਉਂਦਾ, ਕਾਰਾਂ ਗੱਡੀਆਂ ਝੂਟਦਾ, ਸੋਹਣੇ ਘਰ ਵਿੱਚ ਰਹਿੰਦਾ, ਕਈ ਤਰ੍ਹਾਂ ਦੇ ਪਕਵਾਨ ਖਾਂਦਾ, ਪਰ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ ਦੇਖੋ ਕਹਿੰਦੇ ਨੇ ਸਭ ਕੁਝ ਲੈ ਕੇ ਜਿਹਨੂੰ ਗੁਰੂ ਭੁੱਲ ਜਾਏ ਉਹ ਬੰਦਾ ਜਿਉਂਦਾ ਹੀ ਮਰਿਆ ਹੋਇਆ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਅਤ ਸੁੰਦਰ ਕੁਲੀਨ ਚਤੁਰ, ਉਹ ਵੀ ਇੱਕ ਮੁਰਦਾ ਹੈ, ਅਤ ਦਾ ਸੋਹਣਾ ਉੱਚੀ ਕੁੱਲ ਤੇ ਚਲਾਕ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ। ਬਾਬਾ ਜੀ ਨੇ ਇਹ ਨਹੀਂ ਕਿਹਾ ਵਿਦਵਾਨ, ਕਹਿਣ ਲੱਗੇ ਮ੍ਰਿਤਕ ਕਈ ਹੈ ਨਾਨਕਾ ਜੈ ਪ੍ਰੀਤ ਨਹੀਂ, ਭਵੰਗ ਭਗਵੰਤ ਰੱਬ ਨਾਲ ਪਿਆਰ ਨਹੀਂ ਤੇ ਉਹ ਮੁਰਦਾ। ਇਹਨੂੰ ਗੁਰੂ ਰਾਮਦਾਸ ਜੀ ਨੇ ਫਰਮਾਇਆ, ਅਸੀਂ ਪੜ੍ਹਨੇ ਜਿਨ ਕਰ ਖਿਰਦਾ ਨਾਮ ਨਾ ਬਸਿਓ, ਤਿਨ ਮਾਤ ਕੀਜਾ ਕਰ ਬਾਂਝਾ, ਤਿਨ ਸੁਣੀ ਦੇ ਫਿਰੈ ਬਿਨ ਨਾਮੈ, ਉਹ ਖੱਪ ਖਾ ਮੁਵੇ ਕਰਾਂਝਾ। ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਨਾਮ ਵਿਖੋਨ ਜੀਵਨ, ਕੌਣ ਕਾਮ ਉਹ ਮੁਰਦਾ ਹੈ ਨਾ ਬਿਨਾ ਜੋ ਪੈਰੈ ਖਾਏ ਜੋ ਕੂਕਰ ਜੂਠਨ ਮੈਂ ਪਾਏ ਨਾ ਬਿਨਾ ਜੇਤਾ ਵਿਵਹਾਰ ਇਹ ਨਹੀਂ ਕਿਹਾ ਜਿਉਂਦਾ ਕੱਪੜੇ ਪਾਉਂਦਾ ਕਹਿਣ ਲੱਗੇ ਜਿਉਂ ਮ੍ਰਿਤਕ ਮਿਥਿਆ ਸ਼ਿੰਗਾ ਇਹਦਾ ਮਤਲਬ ਰੱਬ ਦਾ ਨਾਮ ਭੁੱਲਣਾ ਇਸੇ ਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਮਰਨੰਗ ਬਿਸਰਨੰਗ ਗੋਬਿੰਦ ਹੈ ਧੰਨ ਗੁਰੂ ਅਰਜੁਨ ਦੇਵ ਮੌਤ ਹੈ ਜਿਹਨੂੰ ਰੱਬ ਭੁੱਲ ਜਾਏ ਜੀਵਨ ਹਰ ਨਾਮ ਧਿਆਵਣ ਹੈ ਜਿਹਨੂੰ ਰੱਬ ਚੇਤੇ ਆ ਜਾਏ ਉਹ ਜਿੰਦਾ ਹੈ ਮੈਂ ਦੂਸਰੀ ਤਰ੍ਹਾਂ ਦੀ ਮੌਤ ਸਾਈਂ ਭੁੱਲਣਾ ਤੀਜੀ ਤਰ੍ਹਾਂ ਦੀ ਮੌਤ ਜਿਹਨੂੰ ਕਬੀਰ ਸਾਹਿਬ ਨੇ ਕਿਹਾ ਮਰ ਪੀ ਨਾ ਜਾਣਿਆ ਕੋਈ ਸਾਰੇ ਮਰੇ ਉਹ ਮੌਤ ਕਿਹੜੀ ਹੈ ਭਾਈ ਉਹ ਕੈਸੀ ਮੌਤ ਹੈ ਉਸ ਮੌਤ ਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਜਿਹੜਾ ਸਰੀਰਕ ਮੌਤ ਤੋਂ ਪਹਿਲਾਂ ਸ਼ਬਦ ਵਿੱਚ ਮਰ ਜਾਏਗਾ ਸ਼ਬਦ ਵਿੱਚ ਮਰੇ ਹੋਏ ਮੌਤ ਦੇ ਭੈ ਤੋਂ ਮੁਕਤ ਹੋ ਜਾਂਦੇ ਨੇ ਤੇ ਜਿਹੜਾ ਸ਼ਬਦ ਵਿੱਚ ਮਰ ਜਾਏ ਸੱਚ ਐਵੇਂ ਉਹ ਚਾਂਦਨੀ ਚੌਂਕ ਵਿੱਚ ਖਲੋਤਾ ਸਿਰ ਤੇ ਆਰਾ ਚਲਵਾ ਕੇ ਹੱਸਦਾ ਹੈ ਉਹ ਕਹਿੰਦਾ ਭਲਿਓ ਜਿਸ ਮੌਤ ਤੋਂ ਤੁਸੀਂ ਡਰਾਉਂਦੇ ਹੋ ਇਹ ਤਾਂ ਮੈਂ ਸ਼ਬਦ ਵਿੱਚ ਮਰ ਕੇ ਪਹਿਲਾਂ ਹੀ ਇਹਨੂੰ ਮਾਨ ਚੁੱਕਾ ਬੇਨਤੀ ਹੈ ਉਹ ਮੌਤ ਤੀਜੀ ਤਰ੍ਹਾਂ ਦੀ ਮੌਤ ਉਹਨੂੰ ਗੁਰਬਾਣੀ ਵਿੱਚ ਦਾਤਾ ਜੀ ਨੇ ਕਿਹਾ ਇਹ ਸ਼ਲੋਕ ਹੈ ਮਰਤਾ ਮਰਤਾ ਜਗ ਮੂਆ ਲੋਕ ਮਰਦੇ ਪਏ ਨੇ ਤੇ ਮੈਂ ਕਹਾਂਗਾ ਸਵੇਰੇ ਚਾਂਦਨੀ ਚੌਂਕ ਨੂੰ ਪੁੱਛੋ ਮੌਤ ਕੀ ਹੁੰਦੀ ਮਰਤਾ ਮਰਤਾ ਜਗ ਮੂਆ ਮਰ ਪੀ ਨਾ ਜਾਣਿਆ ਕੋਏ ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਹੋਏ ਅੱਗੇ ਕਹੇ ਮਹੱਲਾ ਤੀਜਾ ਕਿਆ ਜਾਣਾ ਕਿਵ ਮਰੇਂਗੇ ਇਹ ਸ਼ਬਦ ਨੂੰ ਧਿਆਨ ਨਾਲ ਇਹ ਗੁਰੂ ਅਮਰਦਾਸ ਦਾ ਸ਼ਲੋਕ ਕੋਈ ਪਤਾ ਨਹੀਂ ਕਿਵੇਂ ਮਰਨਾ ਹੈ ਸਾਨੂੰ ਮੈਨੂੰ ਤੁਹਾਨੂੰ ਕਿਸੇ ਨੂੰ ਪਤਾ ਨਹੀਂ ਕਿਆ ਜਾਣਾ ਕੋਈ ਪਤਾ ਨਹੀਂ ਕਿਵ ਮਰਾਂਗੇ ਕੈਸਾ ਮਰਨਾ ਹੋਏ ਪਤਾ ਨਹੀਂ ਮੰਜੇ ਤੇ ਮਰਨਾ ਪਤਾ ਨਹੀਂ ਸੜਕ ਦੇ ਕਿਨਾਰੇ ਮਰਨਾ ਪਤਾ ਨਹੀਂ ਕਿਸੇ ਐਕਸੀਡੈਂਟ ਵਿੱਚ ਮਰਨਾ ਪਤਾ ਨਹੀਂ ਕਿਸੇ ਬਿਮਾਰੀ ਨੇ ਮਾਰ ਦੇਣਾ ਇਹ ਕੋਈ ਪਤਾ ਨਹੀਂ ਕਿਹੜੀ ਥਾਂ ਤੇ ਮਰਨਾ ਕਿਵੇਂ ਮਰਨਾ ਕੋਈ ਪਤਾ ਨਹੀਂ ਪਰ ਇੱਕ ਗੱਲ ਗੁਰੂ ਅਮਰਦਾਸ ਕਹਿੰਦੇ ਤੈਨੂੰ ਲਿਖ ਕੇ ਦੇ ਦਿੰਦੇ ਆ ਮੌਤ ਕਿਵੇਂ ਵੀ ਆਏ ਪਰ ਜੇ ਤੈਨੂੰ ਵਾਹਿਗੁਰੂ ਚੇਤੇ ਰਹੇ ਕਿਵੇਂ ਵੀ ਮਰੇ ਤੇਰਾ ਮਰਨਾ ਸਫਲ ਹੋ ਜਾਏ ਕਿਵੇਂ ਮਰਨਾ ਪਤਾ ਨਹੀਂ ਪਰ ਇਹ ਗੱਲ ਪੱਕੀ ਜੇ ਸਾਈਂ ਚੇਤੇ ਰਵੇ ਤੇ ਮੌਤ ਵੀ ਸੌਖੀ ਹੈ ਤਾਂ ਹੀ ਸਾਹਿਬ ਨੇ ਕਿਹਾ ਮਹੱਲਾ ਤੀਜਾ ਕਿਆ ਜਾਣਾ ਕਿਵ ਮਰਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਕਿਹਾ ਕਦੀ ਮੌਤ ਨੂੰ ਕਿਸੇ ਸਹਿਲਾ ਕਿਹਾ ਗੁਰੂ ਸਾਹਿਬ ਨੇ ਕਿਹਾ ਜੇ ਸਾਈਂ ਚੇਤੇ ਵੇ ਤੇ ਮਰਨਾ ਸਹਿਲਾ ਹੋ ਗਿਆ ਤੇ ਦਾਸ ਪਿੱਛੇ ਵੀ ਬੇਨਤੀ ਕਰਕੇ ਆਇਆ ਰਾਤ ਨੂੰ ਅਸੀਂ ਮੌਤ ਦਾ ਜ਼ਿਕਰ ਨਹੀਂ ਕਰਦੇ ਮੌਤ ਬੱਚਾ ਕੋਈ ਨਾਂ ਲੈ ਨਾ ਅਸੀਂ ਕਹਿੰਦੇ ਹਾਂ ਕਿਹੜੀ ਮੌਤ ਦੀ ਗੱਲ ਕੀਤੀ ਮੈਂ ਕਈ ਵਾਰੀ ਸੋਚਣਾ ਕਈ ਘਰਾਂ 'ਚ ਟੀਵੀ ਲੱਗਾ ਹੋਵੇ ਕਿਤੇ ਕੋਈ ਰਾਤ ਨੂੰ ਮੌਤ ਵਧਾ ਕਰਕੇ ਰੋਣ ਲੱਗ ਪਏ ਅਸੀਂ ਕਹਿੰਦੇ ਹਾਂ ਬੰਦ ਕਰੋ ਕੀ ਵੈਣ ਪਵਾਈ ਜਾਂਦੇ ਇਹਦਾ ਮਤਲਬ ਮੌਤ ਰਾਤ ਨੂੰ ਚੰਗੀ ਨਹੀਂ ਲੱਗਦੀ ਸੁਣਿਆ ਸਤਿਗੁਰੂ ਨੇ ਬਾਣੀ 'ਚ ਕਿਹਾ ਨਹੀਂ ਸਿੱਖ ਰਾਤ ਨੂੰ ਜਦੋਂ ਸੌਣ ਲੱਗਦਾ ਤੇ ਮੇਰਾ ਬਾਬਾ ਨਾਨਕ ਇਹਨੂੰ ਸੌਣ ਲੱਗਿਆਂ ਪਹਿਲੇ ਸ਼ਬਦ ਵਿੱਚ ਮੌਤ ਚੇਤੇ ਕਰਾਉਂਦਾ ਹੈ ਸੌਣ ਲੱਗਿਆਂ ਸਾਹਿਬ ਦਾ ਸੋਹਿਲਾ ਗਾਉਂਦੇ ਹਾਂ ਨਿਰਭਉ ਕਾ ਸੋਹਿਲਾ ਗਾਉਂਦੇ ਹਾਂ ਪਰ ਨਾਲ ਮੌਤ ਚੇਤੇ ਕਰਨੇ ਤੇ ਇੱਥੇ ਮੈਂ ਇੱਕ ਵਾਰ ਬੇਨਤੀ ਸ਼ਾਇਦ ਕੀਤੀ ਸੀ ਕਿ ਦੁਨੀਆਂ ਲਈ ਮੌਤ ਵੈਣ ਹੈ ਦੁਨੀਆਂ ਲਈ ਮੌਤ ਡਰਾਵਾ ਹੈ ਪਰ ਗੁਰਸਿੱਖ ਲਈ ਮੌਤ ਵੀ ਸੋਹਿਲਾ ਬਣ ਜਾਂਦੀ ਹੈ ਸੋਹਿਲਾ ਦਾ ਅਰਥ ਵਿਆਹ ਵੇਲੇ ਗਾਏ ਜਾਣ ਵਾਲੇ ਗੀਤ ਉਹ ਅਸੀਂ ਰੋਜ਼ ਸੌਣ ਲੱਗਿਆਂ ਪੜ੍ਹਨੇ ਸੰਬਤ ਸਾਹਾ ਲਿਖਿਆ ਜਿਹੜਾ ਸਿੱਖ ਰੋਜ਼ ਸੋਹਿਲਾ ਪੜ੍ਹਦਾ ਹੈ ਉਹਨੂੰ ਕਾਜੀ ਡਰਾ ਕੇ ਕੀ ਕਹਿ ਸਕਦਾ ਮੈਂ ਆਰੇ ਨਾਲ ਚੀਰਾਂਗਾ ਤੈਨੂੰ ਦੇਖ ਚੂ ਪਾਲਾਂਗਾ ਉਹ ਕਹਿੰਦੇ ਨੇ ਜਿਹੜੀ ਮੌਤ ਤੂੰ ਮੈਨੂੰ ਚੌਂਕ ਚੇਤੇ ਕਰਾਨੇ ਇਹ ਮੌਤ ਮੈਂ ਰਾਤ ਨੂੰ ਇਸ ਤਰ੍ਹਾਂ ਗਾਉਣਾ ਜਿਵੇਂ ਵਿਆਹ ਦੇ ਗੀਤ ਗਾਈਦੇ ਨੇ ਤੇਰੇ ਲਈ ਮੌਤ ਡਰ ਹੈ ਮੇਰੇ ਲਈ ਮੌਤ ਇਸ ਤਰ੍ਹਾਂ ਜਿਵੇਂ ਮੈਂ ਵਿਆਹ ਵਾਸਤੇ ਤੁਰਿਆ ਹੋਇਆ ਇਹ ਖੁਸ਼ੀ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀ ਸੜੀਆਂ ਜਿਉਂ ਹੋਵੇ ਸਾਹਿਬ ਸੁਮੇਲ ਕਰ ਕਰ ਏਕੋ ਪਹੁੰਚਾ ਸਦੜੇ ਨਿਤ ਪਵਨ ਸੱਦਣ ਖਾਰਾ ਸਿਮਰੀਐ ਨਾਨਕ ਸੇ ਦੇਹੇ ਆਵਨ ਤੀਜੀ ਮੌਤ ਹੈ ਉਹ ਕਿਵੇਂ ਕਿਆ ਜਾਣਾ ਕਿਵ ਮਰਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਇ। ਅਗਲੀਆਂ ਤੁਕਾਂ ਨੇ ਮਰਨੇ ਤੇ ਜਗਤ ਡਰੈ, ਕਿਹੜਾ ਬੰਦਾ ਜਿਹੜਾ ਮੌਤ ਤੋਂ ਨਹੀਂ ਡਰਦਾ ਬਈ। ਹਾਂ ਇੱਕ ਬ੍ਰਹਮ ਗਿਆਨੀ ਨਹੀਂ ਡਰਦਾ। ਮੈਂ ਪਿੱਛੇ ਅਰਜ਼ ਕਰਕੇ ਆ, ਇੰਨਾ ਤਸ਼ੱਦਦ ਕਹਿਣ ਨੂੰ ਸੌਖਾ ਹੈ, ਆਰਾ ਚਲਾ ਦਿਓ ਭਾਈ, ਦੇਗ ਚ ਬਿਠਾ ਕੇ ਉੱਤੋਂ ਢੱਕਣ ਦੇ ਦਿਓ। ਠੀਕ ਹੈ, ਤਸਵੀਰਾਂ ਵਾਲਿਆਂ ਨੇ ਭਾਈ ਦਿਆਲਾ ਜੀ ਦਾ ਚਿਹਰਾ ਵੀ ਕਾਲੇ ਰੰਗ ਦਾ ਦਾੜਾ ਦਿਖਾਇਆ, ਉਹ ਬਜ਼ੁਰਗ ਸਨ ਤੇ ਉਹਨਾਂ ਦਾ ਸਿਰ ਦੇਗ ਚੋਂ ਬਾਹਰ ਨਹੀਂ ਸੀ, ਦੇਗ ਵਿੱਚ ਸਿਰ ਦੇ ਕੇ ਉੱਤੋਂ ਢੱਕਣ ਨਾਲ ਦੱਬ ਦਿੱਤਾ ਸੀ ਕਿ ਪਾਣੀ ਵਿੱਚ ਉਬਲੇ ਤੇ ਦੇ ਸਵਾਸ ਨਿਕਲ, ਰੂਹ ਚ ਲਪੇਟ ਦਿੱਤਾ। ਭਾਈ ਸਤੀ ਦਾਸ ਜੀ ਕੋਈ ਸਹਿਲਾ ਥੋੜਾ ਹੈ, ਦੁਨੀਆਂ ਦੀ ਨਜ਼ਰ ਚ ਸਹਿਲਾ ਨਹੀਂ, ਤੇ ਮੈਂ ਸ਼ਬਦ ਵਰਤਣਾ ਪਿਆ ਮਰਨਾ ਸਹਿਲਾ ਹੋਏ। ਸਾਹਿਬ ਚੇਤੇ ਆਵੇ ਤਾਂ ਮੈਂ ਇੱਕ ਉਦਾਹਰਨ ਦੇ ਕੇ ਆ, ਕੱਚਾ ਨਾਰੀਅਲ ਖਰੀਦੋ ਤੇ ਉਹਨੂੰ ਤੋੜੋ, ਜਦੋਂ ਉਹਦਾ ਛਿਲਕਾ ਛਿੱਲੜ ਟੁੱਟੇਗੀ ਉਹਦੀ ਗਰੀ ਨਾਲ ਜ਼ਰੂਰ ਟੁੱਟੇਗੀ, ਇਸ ਤਰ੍ਹਾਂ ਹੀ ਬਣੇਗਾ, ਛਿਲਕੇ ਨਾਲ ਗਰੀ ਟੁੱਟੇਗੀ। ਜਿਹੜਾ ਨਾਰੀਅਲ ਪੱਕ ਜਾਏ ਉਹਦੇ ਛਿਲਕੇ ਨੂੰ ਤੋੜੋ ਪਰ ਗਰੀ ਸਾਬਤ ਦੀ ਸਾਬਤ ਨਿਕਲ ਆਉਂਦੀ। ਕੱਚੇ ਦੀ ਗਰੀ ਨਾਲ ਛਿਲਕੇ ਨਾਲ ਕਿਉਂ ਟੁੱਟ ਗਈ? ਕਿਉਂਕਿ ਕੱਚਾ ਨਾਰੀਅਲ ਛਿੱਲੜ ਨਾਲ ਅੱਤ ਦਾ ਨੇਹ ਕਰਕੇ ਜੁੜਿਆ, ਤੇ ਜਿਹੜਾ ਛਿਲਕੇ ਨਾਲ ਜੁੜਿਆ ਜਦੋਂ ਛਿਲਕਾ ਟੁੱਟੇਗਾ ਉਹਦਾ ਸਿਦਕ ਉਹਦੀ ਗਰੀ ਟੁੱਟੇਗੀ, ਤੇ ਜਿਹੜਾ ਸ਼ਬਦ ਦੀ ਕਮਾਈ ਕਰਕੇ ਸਰੀਰ ਵਿੱਚ ਅਸ਼ਰੀਰੀ ਹੋ ਗਿਆ, ਦੇਹ ਵਿੱਚ ਬਦਈ ਹੋ ਗਿਆ, ਰਹਿੰਦਾ ਸਰੀਰ ਵਿੱਚ ਪਰ ਸਰੀਰ ਦੀ ਛਿੱਲੜ ਤੋਂ ਵੱਖ ਹੋ ਗਿਆ। ਉਹ ਕਹਿੰਦਾ ਕਮਲਿਆ ਤੂੰ ਚੀਰ ਲੈ ਭਾਵੇਂ ਉਬਾਲ ਲੈ, ਮੇਰਾ ਅੰਦਰ ਨਹੀਂ ਉਹ ਟੁੱਟਣਾ, ਕਿਉਂਕਿ ਮੈਂ ਜਿਉਂਦੇ ਜੀ ਗਈ ਸਰੀਰ ਦੇ ਛਿਲਕੇ ਤੋਂ ਵੱਖ ਹੋ ਚੁੱਕਾ। ਇਹ ਤੇਰਾ ਅਸਰ ਕੀ? ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਮਰਨੇ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ, ਨਾਨਕ ਐਸੀ ਮਰਨੀ ਜੋ ਮਰੈ। ਆ ਹੈ ਉੱਥੇ ਕਬੀਰ ਸਾਹਿਬ ਨੇ ਕਿਹਾ ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ। ਗੁਰੂ ਅਮਰਦਾਸ ਕਹਿੰਦੇ ਧਿਆਨ ਨਾਲ ਸੁਣ, ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ। ਜਿਹੜਾ ਇਹੋ ਜੀ ਮੌਤ ਮਰਿਆ ਉਹਨੂੰ ਸਦੀਵ ਕਾਲੀ ਜੀਵਨ, ਉਹ ਜੀਵਨ ਕਿੱਥੋਂ ਮਿਲਿਆ? ਸ਼ਬਦ ਮਰੋ ਫਿਰ ਜੀਵੋ ਸਦਗੀ, ਤਾਂ ਫਿਰ ਮਰਨ ਨਾ ਹੋਈ। ਕਬੀਰ ਜਾਂ ਦਿਨ ਖੌ ਮੂਆ, ਮਰਨ ਤੋਂ ਬਾਅਦ ਜਿਉਂ ਪਿਆ। ਕਬੀਰ ਜਾਂ ਦਿਨ ਖੌ ਮੂਆ ਪਾਛੈ ਬਇਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਨੂੰ ਹਵੇਲੀ ਵਿੱਚ ਕੈਦ ਕੀਤਾ ਗਿਆ, ਪਿੰਜਰੇ ਵਿੱਚ ਬੰਦ ਕੀਤਾ ਗਿਆ ਨਾਲ ਪਿਆਰੇ ਸਿੱਖ, ਕਿਉਂਕਿ ਭਾਵੇਂ ਹਰ ਸਾਲ ਦਾਸ ਇਹ ਜ਼ਿਕਰ ਕਰਦਾ ਹੁੰਦਾ ਪਰ ਮੇਰੇ ਮਨ 'ਚ ਐਦਕੀ ਇੱਛਾ ਸੀ ਕਿ ਮੈਨੂੰ ਵਕਤ ਦੇਣ ਮੈਂ ਗੁਰੂ ਸ਼ਬਦ ਦੀ ਵਿਆਖਿਆ ਕਰ ਸਕਾਂ। ਸਾਖੀ ਜ਼ਰੂਰ ਸੁਣੋ, ਮੈਂ ਸੁਣਾਂਗਾ ਵੀ, ਸਮਾਪਤੀ ਇਹਦੇ 'ਤੇ ਕਰਾਂਗਾ, ਪਰ ਗੁਰਸਿੱਖੋ ਇਹ ਜਿਨ੍ਹਾਂ ਦੀ ਸਾਖੀ ਕਰਨੇ ਆ ਇਹ ਉਹ ਨੇ ਜਿਹੜੇ ਸ਼ਬਦ ਵਿੱਚੋਂ ਪੈਦਾ ਹੋਏ, ਸ਼ਬਦ ਵਿੱਚੋਂ ਉਹਨਾਂ ਦਾ ਜਨਮ ਹੋਇਆ। ਖਾਲਸਾ ਤਾਂ ਜੰਮੀ ਸ਼ਬਦ ਵਿੱਚੋਂ, ਕਿਉਂ ਕਿਹਾ ਜਾਂਦਾ ਹੈ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਨਾਦੀ ਪੁੱਤਰ ਹੋ। ਇੱਕ ਨੇ ਬਿੰਦੀ ਪੁੱਤਰ, ਚਾਰ ਸਾਹਿਬਜ਼ਾਦੇ ਜਿਹੜੇ ਬਿੰਦ ਤੋਂ ਪੈਦਾ ਹੋਏ। ਖਾਲਸਾ ਜਿੰਨਾ ਨਾਦੀ ਪੁੱਤਰ, ਨਾਦ ਦਾ ਅਰਥ ਸ਼ਬਦ, ਇਹ ਬਾਣੀ ਦੇ ਸ਼ਬਦ ਵਿੱਚੋਂ ਜੰਮਿਆ। ਚੇਤੇ ਰੱਖਿਓ, ਨਾਦ ਵਿੱਚੋਂ ਪੈਦਾ ਹੋਇਆ ਕਦੀ ਖਤਮ ਨਹੀਂ ਹੋ ਸਕਦਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਚਾਂਦਨੀ ਚੌਂਕ ਵਿੱਚ ਆਉਂਦੇ ਨੇ। ਰਾਤ ਵੀ ਮੈਂ ਅਰਜ਼ ਕਰਕੇ ਹਾਂ, ਮਰੀ ਸਾਰੀ ਦੁਨੀਆ ਮਰ ਰਹੀ ਹੈ ਪਰ ਉਹ ਤਿੰਨ ਐਸੇ ਸਿੱਖ ਮਰੇ, ਮੈਂ ਸ਼ਬਦ ਮਰਿਆ ਵਰਤਿਆ ਹੈ, ਜਿਨ੍ਹਾਂ ਦਾ ਮਰਨਾ ਵੀ ਸਾਡੇ ਵਾਸਤੇ ਜ਼ਿੰਦਗੀ ਹੈ, ਜੀਵਨ ਹੈ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਲਾਲਾ ਦੌਲਤ ਰਾਏ ਆਰੀਆ ਸਮਾਜੀ ਸੀ, ਸਹਿਬੇ ਕਮਾਲ ਜਿਨ੍ਹਾਂ ਦੀ ਲਿਖੀ ਕਿਤਾਬ ਪੜ੍ਹਨੇ, ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ, ਉਹਨੇ ਇੱਕ ਗੱਲ ਕਹੀ ਹੈ। ਉਹ ਕਹਿੰਦਾ ਅੱਜ ਤੱਕ ਅਸੀਂ ਇੱਕ ਮੁਹਾਵਰਾ ਵਰਤਨੇ ਹਾਂ ਕਿ ਉਲਟੀ ਗੰਗਾ ਬਹਾ ਦੀ, ਪੰਜਾਬੀ 'ਚ ਕਹਿੰਦੇ ਹਾਂ ਉਲਟੀ ਗੰਗਾ ਵਹਿ ਗਈ, ਪਰ ਕਹਿੰਦਾ ਅੱਜ ਤੀਕਰਾਂ ਅਰਥ ਨਹੀਂ ਸਮਝ ਪਏ ਉਲਟੀ ਗੰਗਾ ਕੀ ਹੁੰਦੀ। ਉਲਟੀ ਗੰਗਾ ਦਾ ਅਰਥ ਪੁੱਠਾ ਕਰਮ ਕਰ ਦੇਣ। ਪਰ ਵੈਸੇ ਬਾਣੀ ਵਿੱਚ ਜਿਸ ਦਿਨ ਬਾਬੇ ਨਾਨਕ ਨੇ ਭਾਈ ਲਹਿਣੇ ਨੂੰ ਮੱਥਾ ਟੇਕ ਕੇ ਕਿਹਾ ਅੰਗਦ ਬਣ ਗਿਆ, ਤੇ ਬਾਣੀ ਨੇ ਕਿਹਾ ਹੋ ਰਿਓ ਗੰਗ ਵਹਾਇਓ ਦੁਨਿਆਈ ਆਖੇ ਕਿ ਕਿਉਂ। ਬਾਬਾ ਸੱਤਾ ਬਲਵਾਨ ਪੁੱਠੀ ਗੰਗਾ ਵਹਾ ਦਿੱਤੀ, ਕੀ ਕਰ ਦਿੱਤਾ ਬਾਬੇ ਨੇ? ਚੇਲੇ ਦੇ ਪੈਰਾਂ 'ਚ ਮੱਥਾ ਟੇਕ ਦਿੱਤਾ। ਆਰੀਆ ਸਮਾਜੀ ਦੌਲਤ ਰਾਏ ਲਿਖਦਾ ਹੈ ਕਿ ਆਜ ਤੱਕ ਯੇ ਤੋ ਸੁਣਾ ਹੈ ਕਿ ਕਾਤਲ ਮਕਤੂਲ ਕੇ ਪਾਸ ਜਾਏ। ਦੋ ਸ਼ਬਦ ਨੇ, ਇੱਕ ਕਾਤਿਲ ਇੱਕ ਮਕਤੂਲ। ਕਾਤਿਲ ਕਹਿੰਦੇ ਨੇ ਕਿ ਜਿਹਨੇ ਮਾਰਨਾ ਹੈ, ਤੇ ਮਕਤੂਲ ਕਹਿੰਦੇ ਨੇ ਜਿਹਨੂੰ ਮਾਰਿਆ ਜਾਂਦਾ। ਇਉਂ ਕਹਿ ਲਵਾਂ ਕਿ ਮਕਤੂਲ ਨੇ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ, ਗੁਰੂ ਤੇਗ ਬਹਾਦਰ, ਤੇ ਕਾਤਿਲ ਹੈ ਜਲਾਲੂਦੀਨ, ਕਾਜ਼ੀ ਅਬਦੁਲ ਵਾਹਬ ਤੇ ਦਰੋਗਾ ਅਬਦੁੱਲਾ। ਇਹ ਸਾਰੇ ਕਾਤਿਲ ਨੇ, ਸਤਿਗੁਰੂ ਮਕਤੂਲ ਨੇ। ਆਜ ਤੱਕ ਯੇ ਤੋ ਸੁਣਾ ਹੈ ਕਿ ਕਾਤਲ ਮਕਤੂਲ ਕੇ ਪਾਸ ਜਾਏ। ਅੱਜ ਤੱਕ ਇਹ ਤਾਂ ਸੁਣਿਆ ਕਿ ਜਿਹਨੇ ਕਤਲ ਕਰਨਾ ਉਹ ਕਤਲ ਹੋਣ ਵਾਲੇ ਦੇ ਰਸਤੇ ਵਿੱਚ ਪਹੁੰਚਦਾ, ਪਰ ਯੇ ਨਹੀਂ ਸੁਣਾ ਕਿ ਮਕਤੂਲ ਕਾਤਲ ਕੇ ਪਾਸ ਚਲਾ ਜਾਏ। ਫਿਰ ਧਿਆਨ ਨਾਲ ਸੁਣਿਓ, ਅੱਜ ਤੱਕ ਜਿਹਨਾਂ ਕਤਲ ਕਰਨਾ ਹੁੰਦਾ ਉਹ ਆਪ ਪਹੁੰਚਦੇ ਨੇ, ਪਰ ਅੱਜ ਤੱਕ ਇਹ ਨਹੀਂ ਸੁਣਿਆ ਕਿ ਜਿਹਨੇ ਕਤਲ ਹੋਣਾ ਉਹ ਆਵਾਜ਼ ਦੇ ਕੇ ਕਹਿ ਜਾਓ ਤੁਸੀਂ ਆਪਣੇ ਘਰਾਂ ਨੂੰ ਜਾਓ, ਤੇ ਕੁਝ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਮੈਂ ਦਿੱਲੀ ਵੱਲ ਆ ਰਿਹਾ, ਜੇ ਤੇਰੇ ਅੰਦਰ ਦੀ ਇੱਛਾ ਹੈ ਤੇ ਤੂੰ ਮੈਨੂੰ ਕਤਲ ਕਰ ਸਕਣਾ। ਕਤਲਗਾਹ ਵਿੱਚ ਆਪ ਚੱਲ ਕੇ ਆਉਣਾ। ਆਜ ਤੱਕ ਯੇ ਤੋ ਸੁਣਾ ਹੈ ਕਿ ਕਾਤਲ ਮਕਤੂਲ ਕੇ ਪਾਸ ਜਾਏ, ਯੇ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਜਾਏ। ਐਸਾ ਕਰਕੇ ਗੁਰੂ ਤੇਗ ਬਹਾਦਰ ਨੇ ਉਲਟੀ ਗੰਗਾ ਵਹਾ ਦਿੱਤੀ। ਆਪ ਮੌਤ ਨੂੰ ਵਰਨ ਵਾਸਤੇ ਆਏ, ਤੇ ਮੈਂ ਬੇਨਤੀ ਕਰਾਂ ਪਰਦੇ ਢੱਕਣ ਵਾਲੇ ਨੇ ਮੇਰੇ ਗੁਰੂ ਤੇਗ ਬਹਾਦਰ, ਜਿਸ ਦਿਨ ਜਨਮ ਹੋਇਆ ਗੁਰੂ ਕੇ ਮਹਿਲ ਅੰਮ੍ਰਿਤਸਰ, ਉੱਥੇ ਗੁਰੂ ਤੇਗ ਬਹਾਦਰ ਖੇਡੇ ਨੇ, ਤੇ ਅੰਮ੍ਰਿਤ ਵੇਲੇ ਦਾਤਾਰ ਦਾ ਆਗਮਨ ਹੋਇਆ ਸੀ। ਮੈਂ ਸਮਾਪਤੀ ਵਾਲੇ ਪਾਸੇ ਆਉਣ ਲੱਗਾ। ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਆਸਾ ਕੀ ਵਾਰ ਦੇ ਕੀਰਤਨ ਤੋਂ ਬਾਅਦ ਨਵ ਸ਼ਿਸ਼ੂ ਨਵਜਾਤ ਬੱਚੇ ਨੂੰ ਦੇਖਿਆ। ਸਾਡਾ ਇਤਿਹਾਸ ਕਹਿੰਦਾ ਛੇਵੇਂ ਗੁਰਦੇਵ ਦੀ ਇਹ ਛੇਵੀਂ ਸੰਤਾਨ ਸੀ। ਬਾਬਾ ਗੁਰਦਿੱਤਾ, ਬੀਬੀ ਵੀਰੋ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਤੇ ਛੇਵੀਂ ਸੰਤਾਨ ਗੁਰੂ ਤੇਗ ਬਹਾਦਰ ਜੀ। ਦੇਖਿਆ ਪੁੱਤਰ ਨੂੰ ਸੀ ਚੁਕਾਇਆ। ਭਾਈ ਬਿਧੀ ਚੰਦ ਪੁੱਛਦੇ ਨੇ ਇਹ ਕੀ? ਦੋ ਸ਼ਬਦ ਕੈਸਨ ਬਿਧੀ ਚੰਦ, ਸੰਕਟ ਰਸ਼ਕ, ਇਹ ਮੇਰਾ ਪੁੱਤਰ ਦੀਨ ਰਸ਼ਕ, ਸੰਕਟ ਹਰਨ, ਸਦਾ ਯਹੀ ਪਹਿਚਾਨ। ਮੇਰਾ ਪੁੱਤਰ ਗਰੀਬਾਂ ਦਾ ਰੱਖਿਅਕ ਆਇਆ ਹੈ, ਜਿਹਦੇ ਤੇ ਮੁਸੀਬਤ ਪੈ ਜਾਏਗੀ ਉਹਦੀ ਮੁਸੀਬਤ ਨੂੰ ਦੂਰ ਕਰਨ ਆਇਆ, ਤੇ ਸਾਰਾ ਜੀਵਨ ਇਹਦੀ ਇਹੀ ਪਹਿਚਾਨ ਰਹੇਗੀ। ਗਰੀਬਾਂ ਦੀ ਬਾਂਹ ਪਕੜੇਗਾ ਤੇ ਲੋਕਾਂ ਦੀ ਮੁਸੀਬਤ ਆਪਣੇ ਸਿਰ ਤੇ ਲੈ ਲਵੇਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਬਚਪਨ 'ਚ ਵਿਆਹ ਵੇਲੇ ਬਾਬੇ ਗੁਰਦਿੱਤੇ ਦੇ ਵਿਆਹ 'ਚ ਬਰਾਤ ਤੁਰੀ ਜਾਂਦੀ ਸੀ, ਕਿਸੇ ਦਾ ਧਿਆਨ ਕਿਸੇ ਪਾਸੇ ਕਿਸੇ ਪਾਸੇ, ਪਰ ਆਪਣੇ ਤਨ ਦੀ ਪੁਸ਼ਾਕ ਲਾ ਕੇ ਸਰਦੀ 'ਚ ਠਰਦੇ ਹੋਏ ਬੱਚੇ ਨੂੰ ਪਹਿਨਾ ਦਿੱਤੀ, ਤੇ ਮਾਤਾ ਨਾਨਕੀ ਨੇ ਪੁੱਛਿਆ ਲਾਲ ਜੀ ਪੁੱਤਰ ਇੰਨੀ ਸੋਹਣੀ ਪੁਸ਼ਾਕ ਪਾਈ। ਕਹਿੰਦੇ ਨੇ ਮਾਂ ਮੈਂ ਕਿਸੇ ਦਾ ਨਗੇਜ ਨਹੀਂ ਦੇਖ ਸਕਦਾ। ਬੱਚੇ ਦਾ ਤਨ ਨਗਨ ਸੀ, ਠਰ ਰਿਹਾ ਸੀ, ਮੈਂ ਕਿਸੇ ਦਾ ਨਗੇਜ ਨਹੀਂ ਦੇਖ ਸਕਦਾ। ਸੱਚ ਇਹ ਵੇ ਕਿ ਜਿੱਦਣ ਕਿਸੇ ਦਾ ਨਗੇਜ ਦੇਖਿਆ ਉਦਣ ਆਪਣੇ ਤਨ ਦੇ ਕੱਪੜੇ ਲਾ ਕੇ ਉਹਦੇ ਤਨ ਦੇ ਨਗੇਜ ਨੂੰ ਢੱਕ ਦਿੱਤਾ, ਜਿੱਦਣ ਹਿੰਦੁਸਤਾਨ ਦੇ ਹਿੰਦੂ ਧਰਮ ਦਾ ਨਗੇਜ ਦੇਖਣ ਲੱਗੇ ਉਦਣ ਸਰੀਰ ਦੀ ਚਾਦਰ ਬਣਾ ਕੇ ਇਹਨੂੰ ਢੱਕ ਦਿੱਤਾ। ਜੇ ਇਹ ਅੱਜ ਢੱਕਿਆ ਹੋਇਆ ਤੇ ਗੁਰੂ ਤੇਗ ਬਹਾਦਰ ਕਰਕੇ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਸਨਮੁਖ ਤਿੰਨਾਂ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇੱਕ ਦਿਨ ਪਹਿਲਾਂ ਤਿੰਨੇ ਸਿੱਖ ਸ਼ਹੀਦ ਹੋਏ। ਜਦੋਂ ਦੋ ਫਾੜ ਸਰੀਰ ਦਿਸਿਆ, ਉਬਲਦਾ ਹੋਇਆ ਸਰੀਰ ਬਾਹਰ ਸਟਿਆ, ਅੱਧਾ ਸੜਿਆ ਤੇ ਅੱਧਾ ਨਾ ਸੜਿਆ, ਭਾਈ ਸਤੀ ਦਾਸ ਡਿੱਗਿਆ ਤੇ ਪਿੰਜਰੇ ਵਿੱਚੋਂ ਤਿੰਨ ਵਾਰੀ ਆਵਾਜ਼ ਆਈ, ਧੰਨ ਸਿੱਖੀ ਧੰਨ ਸਿੱਖੀ। ਤੀਸਰਾ ਸ਼ਬਦ ਕਿਹਾ ਧੰਨ ਸਿੱਖੀ। ਜਦੋਂ ਪੁੱਛਿਆ ਇਹ ਸ਼ਬਦ ਕਿਉਂ ਕਹੇ ਤੇ ਮੁਸਕਰਾ ਕੇ ਆਖਿਓ ਨੇ, ਇਹਨਾਂ ਨੇ ਆਰੇ ਨਾਲ ਤੁਸਾਂ ਆਰੇ ਨਾਲ ਚੀਰਿਆ, ਦੇਗ ਵਿੱਚ ਉਬਾਲਿਆ, ਰੂੰ ਚ ਸਾੜਿਆ, ਧੰਨ ਸਿੱਖੀ ਤਾਂ ਕਿਹਾ ਏ ਕਿ ਅੱਜ ਮੇਰੇ ਸਿੱਖ ਜੋ ਮੈਂ ਪੜ੍ਹਾਇਆ ਸੀ ਉਹਨੂੰ ਪਾਸ ਕਰਕੇ ਉੱਚੀ ਪਦਵੀ ਤੇ ਪਹੁੰਚ ਗਏ। ਅੱਜ ਐਸੀ ਮਰਨੀ ਮਰੇ ਨੇ ਕਿ ਜਿਹੜੀ ਸੱਤ ਜੀਵਨ ਦਿੰਦੀ ਹੈ, ਐਸੀ ਮੌਤ ਮਰੇ ਨੇ ਜਿਹਦੇ ਵਿੱਚੋਂ ਜ਼ਿੰਦਗੀ ਨਿਕਲਦੀ ਏ। ਤੇ ਮੈਂ ਬੇਨਤੀ ਕਰਾਂਗਾ ਗੁਰਮੁਖੋ, ਅਸੀਂ ਉਸ ਚੁਰਸਤੇ ਵਿੱਚੋਂ ਨਿਕਲਨੇ। ਚੌਂਕ ਸੀ, ਕਦੀ ਬੋਡੀ ਦੋ ਫਾੜ ਸੀ, ਅੱਜ ਕਾਜ਼ੀ ਦੇ ਥਾਂ ਤੇ ਕਿਸੇ ਨੇ ਸਿਜਦੇ ਨਹੀਂ ਕੀਤੇ। ਇਹ ਬੰਗਲਾ ਸਾਹਿਬ ਵੀ ਬੇਨਤੀ ਕਰਕੇ ਆਇਆ, ਜਲਾਦ ਦੇ ਘਰ ਵਿੱਚ ਦੀਵਾ ਕਦੀ ਨਹੀਂ ਬਲਦਾ ਦੇਖਿਆ, ਤੇ ਇਹ ਕੋਤਵਾਲੀ ਦਰੋਗੇ ਦਾ ਘਰ ਕਿੱਥੇ ਹੈ ਦਿੱਲੀ ਚ, ਕਿਤੇ ਪਤਾ ਹੈ ਕਿੱਥੇ ਨੇ? ਨਾਮੋ ਨਿਸ਼ਾਨ ਮਿਟ ਗਏ। ਜਿਨ੍ਹਾਂ ਨੂੰ ਮਿਟਾਉਣ ਆਏ ਉਹ ਮਰ ਕੇ ਇਹੋ ਜਿਹੇ ਜੀਵਤ ਹੋਵੇ। ਸਿੱਖਾਂ ਨੇ ਉਸ ਚੌਂਕ ਉੱਤੇ ਵੀ ਫੁੱਲਾਂ ਦੇ ਸਿਹਰੇ ਚਾੜ ਦਿੱਤੇ ਜਿੱਥੇ ਉਹਨਾਂ ਦਾ ਖੂਨ ਡੁੱਲਿਆ ਸੀ। ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ, ਆਓ ਆਪਾਂ ਸਭ ਨੇ ਜਾਣਾ ਹੈ, ਇਹ ਖਿਣ ਖਿਣ ਮਰ ਰਹੇ ਹਾਂ, ਪਰ ਸ਼ਬਦ ਨਾਲ ਇਹੋ ਜਿਹਾ ਜੁੜੀਏ ਕਿ ਮਰਨਾ ਸਹਿਲਾ ਹੋ ਜਾਏ, ਸੌਖਾ ਹੋ ਜਾਏ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ ਮੇਰੇ ਤੋਂ ਬੋਲਦਿਆਂ, ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦੇਣ। ਭਾਈ ਸਾਹਿਬ ਹਰ ਸਾਲ ਤੁਹਾਡੇ ਦਰਸ਼ਨ ਕਰਾਉਂਦੇ ਨੇ, ਪਰ ਮੈਂ ਇੱਕ ਬੇਨਤੀ ਕਰਾਂਗਾ, ਮੈਨੂੰ ਸਮਾਂ ਦਿਓ, ਕਿਉਂਕਿ ਮੈਂ ਬਾਣੀ ਦੀ ਕਥਾ ਕਰਨੀ ਚਾਹੁੰਦਾ। ਮੇਰੀ ਇੱਛਾ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਤੁਸੀਂ ਸ਼ਲੋਕ ਪੜ੍ਹ ਰਹੇ ਸੀ, ਮੈਂ ਕਹਿੰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਛੱਡਣ ਤੋਂ ਸ਼ੁਰੂ ਕਰਦੇ ਨੇ ਅਤੇ ਪਕੜਨ 'ਤੇ ਗੱਲ ਮੁਕਾਉਂਦੇ। ਕਹਿੰਦੇ ਨੇ ਮਾਨ ਨੂੰ ਛੱਡਦੇ ਨਾਮ ਨੂੰ ਪਕੜਦੇ। ਸਾਧੋ ਮਨ ਕਾ ਮਾਨ ਤਿਆਗੋ, ਇਹ ਪਹਿਲਾ ਸ਼ਬਦ ਹੈ, ਅਤੇ ਅਖੀਰਲਾ ਸ਼ਬਦ ਸਲੋਕ ਹੈ, ਰਾਮ ਨਾਮ ਉਰ ਮੈਂ ਗਏ ਜਾਂ ਕਹਿ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਸਭ ਦਾ ਧੰਨਵਾਦ ਜੀ।